ਵੱਡਾ ਫਾਇਦਾ ਹੈ ਉਹ ਇਹੋ ਹੀ ਹੈ ਵੀ ਨਾਮ ਜਪਣਾ ਕਰਮ ਕਾਂਡ ਨਹੀਂ ਹੈ। ਕਰਮ ਕਾਂਡ ਕੀ ਹੈ? ਕਰਮ ਕਾਂਡ ਹੈ ਬਾਕੀ ਦੁਨੀਆਂ ਦੇ ਸਾਰੇ ਚੰਗੇ ਤੇ ਮੰਦੇ ਕੰਮ ਕਰੀ ਜਾਣੇ ਪਰ ਨਾਮ ਨਾ ਜਪਣਾ। ਸਭ ਤੇ ਊਚ ਨਿਰਮਲ ਇਹ ਕਰਨੀ ਹਰ ਕਾ ਨਾਮ ਜਪੂ ਦਿਨ ਦੇਣੀ। ਔਰ ਸਭ ਤੋਂ ਵੱਡਾ ਧਰਮ ਵੀ ਇਹੋ ਹੀ ਹੈ। ਉਹ ਕੀ ਹੈ? ਸਗਲ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਵੱਡਾ ਧਰਮ ਕਲਯੁਗ ਚ ਕੀ ਹੈ? ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੇ ਹਮ ਛੁਟਕਾ ਕੀ, ਸਾਡਾ ਛੁਟਕਾਰਾ ਕਿੱਦਾਂ ਹੈ? ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥਾ, ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟੇ, ਕੀ ਕਰਮ ਕਾਂਡ ਨਾਲ ਛੁੱਟ ਸਕਦੇ ਹੈ? ਗੁਰਦੁਆਰੇ ਬਣਾਉਣੇ, ਗੁਰਦੁਆਰਿਆਂ ਦੀ ਸੇਵਾ, ਪਾਠ ਕਰਨਾ, ਲੰਗਰਾਂ ਦੀ ਸੇਵਾ, ਪੁੰਨ ਦਾਨ, ਹੋਰ ਨੇਕ ਕੰਮ, ਵਤਨ ਦੀ ਸੇਵਾ, ਲੁੱਲੇ ਲੰਗੜਿਆਂ ਦੀ ਸੇਵਾ, ਹਸਪਤਾਲਾਂ ਦੀ ਸੇਵਾ, ਇਹਦੇ ਨਾਲ ਅਸੀਂ ਛੁੱਟ ਜਾਵਾਂਗੇ। ਐਨ ਕਲੀਅਰ ਕਰਤਾ ਇਸ ਸ਼ਬਦ, ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟੇ ਹਮ ਛੁਟਕਾ ਕੀ, ਅਗਲਾ ਤੁਕ ਲਾਉਂਦਾ ਰਹੋ ਦੀ, ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤੇ ਇੱਕਾ ਸੀ। ਸਾਥੂ ਭਗਤੀ ਕਰਾ ਹੇ ਅਕਾਲ ਪੁਰਖ, ਹਮ ਮਾਂਗੀ ਭਗਤੇ ਇੱਕਾ ਕੀ, ਇੱਕ ਪਰਮੇਸ਼ਰ ਦੀ ਭਗਤੀ ਕਰਵਾ, ਔਰ ਹਰ ਹਰ ਜਪਨ ਜਪਾਵੋ ਆਪਣਾ, ਇਹਦੇ ਨਾਲ ਜਪਣ ਨਾ ਛੁੱਟਣਾ। ਅਬ ਕਲੂ ਆਇਓ ਰੇ, ਇੱਥੇ ਕੀਰਤਨ ਬੋਈਏ ਕਿ ਬਾਣੀ ਬੋਈਏ ਕਿ ਕੀ ਬੀਜਣ ਲੱਗਾ ਹੁਣ ਦੇਖੋ ਮਹਾਰਾਜ, ਹਾਂ ਸਾਡੇ ਮੂੰਹ ਚੋਂ ਉਹ ਚੀਜ਼ ਆਪਣੇ ਆਪ ਨਿਕਲੇਗੀ, ਲੇਕਿਨ ਅਸੀਂ ਤਾਂ ਕਦੀ ਅਸੀਂ ਸੁਰਤ ਨਹੀਂ ਕੀਤੀ ਭਈ ਇਹ ਮਹਾਰਾਜ ਕੀ ਕਹਿ ਰਿਹਾ। ਅਬ ਕਲੂ ਆਇਓ ਰੇ, ਇੱਕ ਨਾਮ ਬੋ ਆਨ ਰੁੱਤ ਨਾਹੀਂ। ਕਲਯੁਗ ਦੇ ਵਿੱਚ ਸਿਰਫ ਨਾਮ ਪੈਦਾ ਫਲੇਗਾ, ਬਾਕੀ ਕੋਈ ਕਰਮ ਕਾਂਡ ਕਰੋਗੇ ਤਾਂ ਬੀਜ ਸੜ ਜਾਏਗਾ। ਇਹ ਡਿਸਿਪਲਿਨ ਹੈ ਕਲਯੁਗ ਦੀ ਬਾਪਰ, ਜਪ ਤਪ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਇਹ ਜਿਹੜਾ ਨਹਾਉਣਾ ਧੋਣਾ ਕਰਕੇ, ਆਹ ਜਿਹੜਾ ਪੂਜਾ ਪਾਠ ਕਰਨਾ, ਨਹਾਉਣਾ ਧੋਣਾ, ਹੋਰ ਪਖੰਡ ਕਰਨੇ, ਆ ਸਾਰਾ ਕਕਾਰ ਪਾਉਣੇ, ਆਹ ਨਹਾਉਣਾ ਧੋਣਾ, ਸੁੱਚ ਰੱਖਣੀ, ਕੇਸੀ ਇਸ਼ਨਾਨ ਕਰਨੇ, ਪਾਠ ਕਰਨੇ, ਜਿੰਨੇ ਅਖੰਡ ਪਾਠ ਚੱਲੇ ਸਾਰਾ, ਇਹ ਕਹਿੰਦੇ ਉਹਨਾਂ ਯੁੱਗਾਂ ਦਾ ਧਰਮ ਹੈ। ਅੰਮ੍ਰਿਤਸਰ ਜਾਣਾ, ਨਹਾਉਣਾ, ਹੇਮਕੁੰਟ ਜਾਣਾ, ਤੀਰਥਾਂ ਤੇ ਜਿੱਦਾਂ ਜਾਣ, ਜਾਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਕਲਵੇਂ ਕੀਰਤ ਹਰਨਾਮਾ, ਅਬ ਕਲੂ ਆਇਓ ਰੇ, ਯੁੱਗੇ ਯੁੱਗ ਆਪੋ ਆਪਣਾ ਧਰਮ ਹੈ, ਬਾਣੀ ਕਹਿ ਰਹੀ ਹੈ। ਅਸੀਂ ਤਾਂ ਐਕਸਟ੍ਰੈਕਟ ਕੱਢ ਰਹੇ ਹਾਂ, ਥੀਸਿਸ ਕੱਢ ਰਹੇ ਹਾਂ ਵੀ ਗੁਰੂਆਂ ਨੂੰ ਕਿਉਂ ਆਉਣਾ ਪਿਆ। ਦਸ ਗੁਰੂ ਲੱਗ ਗਏ ਇਸ ਪੰਜਾਬ ਦੇ ਖਿੱਤੇ ਦੇ ਉੱਤੇ, ਔਰ ਉਹਨਾਂ ਨਾਲ ਮਾਂ ਬੋਲੀ ਚ ਸਾਡੇ ਗੁਰਮੁਖੀ ਲਿਪੀ ਚ ਐਡਾ ਦੁਨੀਆਂ ਦਾ ਪੂਰਨ ਬ੍ਰਹਮ ਗਿਆਨ ਸਾਨੂੰ ਗੁਰਮੁਖੀ ਲਿਪੀ ਚ ਦਿੱਤਾ, ਔਰ ਐਡਾ ਵੱਡਾ ਗਿਆਨ, ਭਗਤਾਂ ਦਾ ਵੀ ਗਿਆਨ ਗੁਰਮੁਖੀ ਲਿਪੀ ਚ, ਔਰ ਐਡਾ ਉੱਚਾ ਗਿਆਨ ਸਾਨੂੰ ਦੇ ਕੇ ਨਾਮ ਦੀ ਫਿਲਾਸਫੀ ਦਿੱਤੀ ਵੀ ਕਲਯੁਗ ਦੇ ਵਿੱਚ ਕੀਰਤਨ ਕਿਹੜਾ ਹੈ? ਕਲਯੁਗ ਚ ਕੀਰਤਨ ਨਹੀਂ ਹੈ, ਕਲਯੁਗ ਮੇਂ ਕੀਰਤਨ ਪ੍ਰਧਾਨਾ, ਉਹ ਕੀ ਹੈ? ਗੁਰਮੁਖ ਜਪੀਏ ਲਾਏ ਧਿਆਨਾ, ਅਗਲੀ ਤੋਂ ਕੋਈ ਨਹੀਂ ਦੱਸੂਗਾ ਤੁਹਾਨੂੰ। ਕਲਯੁਗ ਮੇਂ ਕੀਰਤਨ ਪ੍ਰਧਾਨਾ ਕਿਹੜਾ ਹੈ? ਗੁਰਮੁਖ ਜਪੀਏ ਲਾਏ ਧਿਆਨਾ, ਜਪਣਾ ਕੀਰਤਨ ਹੈ। ਇਸ ਕਰਕੇ ਅਸੀਂ ਬਾਰ ਬਾਰ ਉਸ ਪੁਆਇੰਟ ਤੇ ਆਉਣੇ ਹੈ ਵੀ ਸਾਰੀ ਬਾਣੀ ਜਪਣਾ ਲਾਉਂਦੀ ਹੈ। ਪਾਠ ਦਾ ਅਸੀਂ ਪਿੱਛੇ ਟੇਪਾਂ ਕਰ ਆਏ ਹਾਂ, ਮਹਾਰਾਜ ਨੇ ਇੰਨੀਆਂ ਤੁਕਾਂ ਦਿੱਤੀਆਂ ਇਹਦੇ ਅਗੇਂਸਟ, ਬਲਕਿ ਪਹਿਲੇ ਹੀ ਜਪ ਬਾਣੀ ਦੇ ਵਿੱਚ ਰਿਜੈਕਸ਼ਨ ਹੈ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਗ੍ਰੰਥ ਕਹਿੰਦੇ ਲੈ, ਅਸੰਖਾਂ ਗ੍ਰੰਥਾਂ ਦੇ ਮੂੰਹ ਨਾਲ ਤੂੰ ਪਾਠ ਕਰੀ ਜਾ, ਲਾ ਕੀ ਹੋ ਰਿਹਾ? ਖੰਡ ਪਾਠ, ਕੋਤਰ ਸੌ ਪਾਠ ਖੁੱਲੇ ਆ, ਸਾਰੇ ਕਰੀ ਜਾਂਦੇ ਆ ਮਾਰੇ ਪਾਠ, ਰਿਜੈਕਸ਼ਨ ਚ ਜਪਜੀ ਸਾਹਿਬ ਚ, ਔਰ ਫਿਰ ਮੂੰਹ ਨਾਲ ਪਾਠ ਕਰਨਾ। ਅਸੰਖ ਗ੍ਰੰਥ ਰਿਜੈਕਸ਼ਨ ਵਾਲੀ ਪੌੜੀ ਚ ਹੈ। ਅਸੰਖ ਜਪ, ਅਸੰਖ ਤਪ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਆ ਗਿਆ ਪੁੰਨਦਾਨ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੂੰਹ ਭਾਕਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਨ ਸਾਡਾ ਕੀ ਕੰਮ ਹੈ? ਅਸੰਖ ਨਾਮ, ਅਸੰਖ ਥਾਮ, ਅਗਮ ਅਗਮ ਅਸੰਖ ਲੋਏ, ਅਸੰਖ ਕਹਿ ਸਿਰ ਪਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ। ਇਸ ਕਰਕੇ ਸਾਡਾ ਨਾਮ ਹੈ, ਬਾਕੀ ਰਿਜੈਕਸ਼ਨ ਚ ਪੌੜੀਆਂ। ਅਸੰਖ ਮੂਰਖ,
ਅੰਤ ਘੋਰ ਅਸੰਖ ਚੋਰ ਹਰਾਮ ਖੋਰ ਸੰਘ ਅਮਰ ਸਾਰੀਆਂ ਰਿਜੈਕਸ਼ਨ ਦੀਆਂ ਪੌੜੀਆਂ ਹੋ ਤੂੰ ਪਹਿਲਾਂ ਰਗੜਾ ਲਾਇਆ ਮਹਾਰਾਜ ਨਾ ਸੰਘ ਗ੍ਰੰਥ ਮੁੱਖ ਵੇਦ ਪਾਠ ਔਰ ਦੇਖ ਲਓ ਸਿੱਖੀ ਚ ਸਾਰੇ ਮੁੱਖ ਨਾਲ ਪਾਠ ਹੀ ਹੋ ਰਿਹਾ ਨਾਮ ਕੋਈ ਨਹੀਂ ਜਪਦਾ ਅਸੀਂ ਬੜੀ ਸ਼ੋਰਟਕੱਟ ਲਾਈਨਾਂ ਕੱਢ ਰਹੇ ਹਾਂ ਸਿੱਧੀਆਂ ਪੱਧਰੀਆਂ ਤਾਂ ਕਿ ਅਸੀਂ ਨਾਮ ਨੂੰ ਜੁਟੀਏ ਸਵਾਸ ਬਿਰਥਾ ਜਾ ਰਿਹਾ ਮਹਾਰਾਜ ਦੀ ਤੇ ਇੱਥੇ ਤੱਕ ਹੁਕਮ ਹੈ ਹਰ ਜਪਦੇ ਹਾਂ ਖਿੰਨ ਢਿੱਲ ਨਾ ਕੀਚੇ ਹੀ ਮੇਰੀ ਜਿੰਦੜੀ ਏ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਐਡਾ ਇੰਪੋਰਟੈਂਟ ਕੰਮ ਔਰ ਫਿਰ ਲਿਖ ਰਿਹਾ ਗੁਰੂ ਰਾਮਦਾਸ ਸਾਹਿਬ ਭਈ ਮੈਂ ਅਵਰ ਨਾ ਕੋਈ ਸੂਝੇ ਬੂਝੇ ਮੈਂ ਅਵਰ ਨਾ ਕੋਈ ਸੂਝੇ ਬੂਝੇ ਹਰ ਜਪ ਜਪੋ ਜਪਾਇਆ ਕਹਿੰਦਾ ਮੈਨੂੰ ਹੋਰ ਕੁਛ ਨੀ ਦੁਨੀਆਂ ਚ ਸੋਚਦਾ ਮੈਂ ਜਪੀ ਜਾਂਦਾ ਪਰਮੇਸ਼ਰ ਦਾ ਨਾਮ ਕਿਉਂਕਿ ਸਾਡੀ ਪਹਿਲੀ ਬਾਣੀ ਹੀ ਹੈਡਿੰਗ ਹੈ ਜਪ ਪਹਿਲੀ ਬਾਣੀ ਦਾ ਹੈਡਿੰਗ ਹੀ ਸਾਡੀ ਦਾ ਜਪ ਹੈ ਵੀ ਅਸੀਂ ਜਪਣਾ ਜਪ ਦੇ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਤੇ ਪੱਪੇ ਨੂੰ ਔਂਕੜ ਹੈਡਿੰਗ ਹੈ ਉਸ ਬਾਣੀ ਦਾ ਜਿੱਦਾਂ ਸੁਖਮਣੀ ਦਾ ਹੈਡਿੰਗ ਹੈ ਗੌੜੀ ਸੁਖਮਣੀ ਔਰ ਉਹ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਉਹ ਵੀ ਰਹਾ ਉਹਦੀ ਅਸੀਂ ਉਸ ਚੀਜ਼ ਤੇ ਆ ਰਹੇ ਹਾਂ ਵੀ ਸਾਡੀ ਪਹਿਲੀ ਬਾਣੀ ਉਹ ਜਪ ਹੋਵੇ ਅਸੀਂ ਫਿਰ ਨਾ ਹੋਸ਼ ਕਰੀਏ ਫਿਰ ਉਸ ਜਪ ਬਾਣੀ ਦੇ ਵਿੱਚ ਹੀ ਜਪ ਦਿੱਤਾ ਹੋਏ ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਔਖੀਏ ਏਕ ਨਾਮ ਜਤੀ ਇਹ ਤੇ ਹੈ ਪੱਤ ਦਾ ਰਾਸਤਾ ਬਾਕੀ ਜਿੰਨੇ ਰਾਸਤੇ ਹੈ ਉਹਨਾਂ ਨੂੰ ਜਮ ਲਿਜਾਣਗੇ ਉਹ ਕਰਮ ਕਾਂਡ ਦੇ ਰਾਸਤੇ ਹੈ ਸਾਰੀ ਉਮਰ ਐਨ ਸਿੱਖੀ ਦਾ ਵੇਸ਼ ਕਰ ਲੈਣਾ ਨਹਾਈ ਜਾਣਾ ਕਕਾਰ ਪਾਈ ਜਾਣੇ ਔਰ ਲੰਗਰ ਕਰੀ ਜਾਣੇ ਔਰ ਪਾਠ ਕਰੀ ਜਾਣੇ ਸਿੱਖੀ ਦੇ ਗੁਰਦੁਆਰਿਆਂ ਦਸਵੰਧ ਦੇਈ ਜਾਣਾ ਜੋ ਸਿੱਖੀ ਦਾ ਕੰਮ ਚੱਲ ਰਿਹਾ ਭਰੀ ਚੱਲੋ ਪੁਜਾਰੀਆਂ ਦੇ ਢਿੱਡ ਜੋ ਮਰਜ਼ੀ ਕਰੀ ਚੱਲੋ ਕੱਖ ਨਹੀਂ ਤੁਹਾਡਾ ਬਣਨਾ ਅਸੀਂ ਬਾਣੀ ਦੇ ਹਿਸਾਬ ਨਾਲ ਕਹਿੰਦੇ ਹਾਂ ਵੀ ਜੇ ਨਾਮ ਨਾ ਜਪਿਆ ਤਾਂ ਤੁਹਾਨੂੰ ਤਿੰਨਾਂ ਚੀਜ਼ਾਂ ਦੀ ਸਜ਼ਾ ਮਿਲੇਗੀ ਇੱਕ ਤਾਂ ਜਮਦੂਤ ਲਿਜਾਣਗੇ ਦੂਸਰਾ ਤੁਹਾਨੂੰ ਧਰਮ ਰਾਜ ਦੇ ਪੇਸ਼ ਹੋਣਾ ਪਊ ਕਿਉਂਕਿ ਜਿਹੜਾ ਕਰਮ ਕਾਂਡ ਆ ਉਹਦਾ ਫਲ ਉਹਨੇ ਦੇਣਾ ਹੈ ਤੁਹਾਨੂੰ ਜੇ ਚੰਗਾ ਆ ਤਾਂ ਚੰਗਾ ਕੰਮ ਦੇਣਾ ਹੈ ਜੇ ਤੁਹਾਨੂੰ ਮੰਦੇ ਕੰਮ ਦਿੱਤੇ ਉਹਦੀ ਵੀ ਸਜ਼ਾ ਦੇਣੀ ਹੈ ਪਰ ਨਾਮ ਜਪਣ ਵਾਲਿਆਂ ਦਾ ਫਰੀ ਵੇ ਹੋਰ ਹੈ ਜੇ ਪੈਂਡੇ ਲੁੱਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ ਇਸ ਕਰਕੇ ਨਾਮ ਵਾਲੇ ਜਾਂ ਜਿਹੜੇ ਨਾਮ ਜਪਣ ਵਾਲੇ ਹੈ ਉਹ ਧਰਮ ਰਾਜ ਦੇ ਨਹੀਂ ਜਾਂਦੇ ਨਾ ਉਹ ਜੰਮਦੇ ਵਸ ਪੈਂਦੇ ਹੈ ਅਤੇ ਨਾ ਉਹਨਾਂ ਨੂੰ ਜੂਨ ਮਿਲਦੀ ਹੈ ਉਹ ਸਿੱਧੇ ਜਾਂਦੇ ਹੈ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਦੇ ਪਾਸ ਮਹਾਰਾਜ ਨਾਨਕ ਸਾਹਿਬ ਦਾ ਲਾਈਨ ਹੈ ਇਸ਼ਕ ਇੰਨਾ ਇਸ਼ਕ ਕਰ ਇੱਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਢੀਏ ਸਾਧੀ ਰਹਿ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕੇ ਨਾ ਆਖੀਏ ਜੇ ਲੇਖੇ ਵਰਤੇ ਸੋਏ ਰੱਬ ਨਾਲ ਲੇਖਾ ਨਾ ਕਰੀ ਵੀ ਮੈਂ ਤਾਂ ਤੇਰਾ ਨਾਮ ਜਪਦਾ ਤੇ ਤੂੰ ਮੈਨੂੰ ਆਹ ਵਿਘਨ ਪਾਉਣ ਡੇ ਆ ਕਦੀ ਆਪਣੇ ਪਿਆਰੇ ਨਾਲ ਜਿਹਦੇ ਨਾਲ ਮੁਹੱਬਤ ਹੋਏ ਉਹਦੇ ਨਾਲ ਕੋਈ ਲੇਖਾ ਕਰੀਦਾ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਜਿਹੜੇ ਨਾਮ ਜਪਦੇ ਹੈ ਉਹਨਾਂ ਦਾ ਫਰੀਵੇ ਨਾਲ ਹੀ ਤੇ ਲੱਗਦਾ ਹੈ ਬਲਕਿ ਧਰਮ ਰਾਜ ਬਾਣੀ ਚ ਲਿਖਿਆ ਧਰਮ ਰਾਜ ਤੇ ਜਿਹੜਾ ਡੈਥ ਦਾ ਇੰਚਾਰਜ ਹੈ ਕਾਲ ਇਹ ਦੋਨੋਂ ਜਣੇ ਸਰੂਪਾ ਲੈ ਕੇ ਮਿਲਦੇ ਉਸ ਬੰਦੇ ਨੂੰ ਬਾਣੀ ਕੋਟ ਕਰਾਂਗੇ ਅਸੀਂ ਗਾਂਹ ਤੋਂ ਗਾਂਹ ਤਾਂ ਕਿ ਸਾਨੂੰ ਅੱਗਾ ਜਿਹੜਾ ਬਾਣੀ ਚ ਦੱਸਿਆ ਸਾਡਾ ਐਨ ਅੱਖਾਂ ਖੁੱਲਣ ਵੀ ਅੱਗਾ ਹੈ ਤੇ ਆਹ ਨਾਮ ਜਪਣ ਵਾਲਿਆਂ ਦੀ ਇੱਜ਼ਤ ਹੈ ਇਸ ਕਰਕੇ ਜਦੋਂ ਉਹ ਜਾਂਦੇ ਹੈ ਜਦੋਂ ਉਹ ਜਾਂਦੇ ਹੈ ਨਾਮ ਜਪਣ ਵਾਲੇ ਬਲਕਿ ਪਹਿਲਾਂ ਹੀ ਘਾਟ ਦੋ ਹੋ ਜਾਂਦੇ ਹੈ ਬਾਣੀ ਚ ਐਸੀਆਂ ਤੁਕਾਂ ਆਉਂਦੀਆਂ ਵੀ ਉਸ ਵੇਲੇ ਬੰਦਾ ਡਾਢਾ ਮਾਰਦਾ ਵੀ ਮੈਂ ਕਿਉਂ ਨਾ ਨਾਮ ਜਪਿਆ ਆ ਜਿਹੜੇ ਨਾਮ ਜਪਣ ਵਾਲੇ ਆ ਸੌਖੇ ਜਾ ਰਹੇ ਦੂਸਰਿਆਂ ਨੂੰ ਜੰਮ ਲਿਜਾ ਰਹੇ ਨੇ ਦੋ ਘਾਟ ਹੁੰਦੇ ਹੈ ਦੋ ਪੋਲਟਾਂ ਹੁੰਦੀਆਂ ਦੋ ਏਅਰਪੋਰਟਾਂ ਤੇ ਦੋ ਜਹਾਜ਼ ਚੜ੍ਹਦੇ ਆ ਇੱਕ ਜਿਹੜਾ ਜਮਦੂਤ ਲਿਜਾਂਦੇ ਹੈ ਦੂਸਰੇ ਜਿਹੜੇ ਬੜੀ ਇੱਜ਼ਤ ਦੇ ਨਾਲ ਨਾਮ ਜਪਣ ਵਾਲੇ ਜਾਂਦੇ ਹੈ ਉਹ ਜਿਹੜੇ ਨਾਮ ਜਪਣ ਵਾਲੇ ਜਾਂਦੇ ਆ ਉਹਨਾਂ ਨੂੰ ਜਮਕਾਲ ਤੇ ਧਰਮ ਰਾਜ ਭੇਟਾ ਸਰੋਪਾ ਲੈ ਕੇ ਮਿਲਦੇ ਕਿਉਂਕਿ ਜਮਕਾਲ ਦੀ ਜੂਨ ਹੈ ਧਰਮ ਰਾਜ ਵੀ ਜੂਨ 'ਚ ਹੈ ਉਹ ਡਿਊਟੀ ਲਾਈ ਹੈ ਉਹ ਵੀ ਮੁਕਤ ਨਹੀਂ ਹੈ ਧਰਮ ਰਾਜ ਹੈ ਹਰ ਕਾ ਕੀ ਆ ਰੱਬ ਨੇ ਇਹੋ ਜਿਹੀਆਂ ਅੱਛੀਆਂ ਰੂਹਾਂ ਧਰਮ ਰਾਜ ਬਣਾ ਦਿੱਤੀਆਂ ਜਮਕਾਲ ਉਹ ਵੀ ਇੱਥੇ ਤੱਕ ਕਿ ਜਮਾਂ ਦੀ ਜੂਨ ਵੀ ਲਿਖੀ ਹੈ ਉਹ ਵੀ ਆਪਣਾ ਜੂਨ ਕਟਾਉਣਾ ਚਾਹੁੰਦੇ ਹੈ ਇਸ ਕਰਕੇ ਜਿਹੜਾ ਮਾਨਸ ਜਨਮ ਹੈ ਇਹ ਅਮੋਲਕ ਹੈ ਇਨਸਾਨ ਦੇਵਤਿਆਂ ਨਾਲੋਂ ਵੀ ਉੱਚਾ ਹੈ ਪਰ ਕਹਿੰਦੇ ਹੁੰਦੇ ਨਾ ਭਈ ਸਭ ਸੇ ਮੁਸ਼ਕਿਲ ਹੈ ਇਨਸਾਨ ਬਣਨਾ ਪਰ ਇਸ ਪੈ ਲੱਗਦੀ ਹੈ ਮਿਹਨਤ ਜ਼ਿਆਦਾ ਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਣਨਾ ਪਰ ਇਸ ਪੈ ਲੱਗਦੀ ਹੈ ਮਿਹਨਤ ਜ਼ਿਆਦਾ ਇਸ ਕਰਕੇ ਬੜੀ ਇਹ ਜਿਹੜਾ ਇਨਸਾਨ ਦਾ ਜਾਮਾ ਹੈ ਬੜੀ ਇਹ ਐਸਾ ਇਮੇਜ ਆਫ ਗੋਡ ਹੈ ਇਹਦੇ ਵਿੱਚ ਹੀ ਰੱਬ ਨੂੰ ਮਿਲ ਸਕਦਾ। ਤੋ ਜਦੋਂ ਉਹ ਨਾਮ ਜਪਣ ਵਾਲਾ ਗਾਂ ਜਾਂਦਾ ਹੈ, ਲੇਖਾ ਪੜਿਆ ਹਰਨਾਮ ਫਿਰ ਲੇਖ ਨਾ ਹੋਈ, ਜਮ ਕਾਲ ਮਿਲੇ ਦੇ ਭੇਟ ਸੇਵਕ ਨਿਤ ਹੈ। ਜਮ ਲਾਈਨਾਂ ਹੈ ਬਾਣੀ ਦੀਆਂ, ਉਹਨਾਂ ਦਾ ਲੇਖਾ ਨਹੀਂ ਧਰਮਰਾਜ ਕਰ ਸਕਦਾ। ਉਹ ਫਿਰ ਜਿਸ ਵੇਲੇ ਗਾਂ ਜਾਂਦੇ ਹੈ, ਧਰਮਰਾਜ ਉੱਠ ਕੇ ਸਾਰੇ ਨਾ ਸਰੂਪਾਂ ਲੈ ਕੇ, ਬਲਕਿ ਜਮਕਾਲ ਕਹਿੰਦਾ ਹੱਥ ਜੋੜ ਕੇ, ਹੇ ਨਾਮ ਜਪਣ ਵਾਲੇ ਪੁਰਸ਼ਾ, ਤੂੰ ਤੇ ਜਾ ਕੇ ਮੁਕਤ ਹੈ, ਰੱਬ ਕੋਲ ਚਲ ਜਾਣਾ, ਰੱਬ ਨੇ ਤੈਨੂੰ ਫੇਰ ਪਰਉਪਕਾਰ ਲਈ ਭੇਜਣਾ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਲਾਏ, ਤੂੰ ਜੰਮਣ ਮਨ ਚ ਨਹੀਂ ਹੈ, ਪਰ ਤੇਰੀ ਸੇਵਾ ਫੇਰ ਲੈਣੀ ਹੈ ਪਰਮਾਤਮਾ ਨਾ, ਔਰ ਤੂੰ ਫਿਰ ਜੇ ਜੱਗ ਚ ਜਾਏ ਨਾ, ਮੈਂ ਇੰਚਾਰਜ ਆ ਇਸ ਮਹਿਕਮੇ ਦਾ, ਤੂੰ ਹੁਕਮ ਕਰੀ, ਮੈਂ ਤੇਰਾ ਸੇਵਕ ਹੀ ਰਹਾਂਗਾ। ਸਰ ਆਹ ਹੈ ਬਾਣੀ ਦੀ ਸੱਚਾਈ, ਤੁਕ ਦਾਂਗਾ ਮੈਂ ਨਾਲ, ਲੇਖਾ ਪੜਿਆ ਹਰਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੇ ਕੋਈ, ਹਰ ਦਰ ਸਦ ਢੋਈ, ਜਮਕਾਲ ਮਿਲੇ ਦੇ ਪੇਟ ਸੇਵਕ ਨਿਤ ਹੋਈ। ਹੋਰ ਇਹ ਨੀ ਵੀ ਉਹ ਰੱਬ ਦੀ ਦਰਗਾਹ ਚ ਉਹਦਾ ਸੇਵਕ ਹੁੰਦਾ, ਸੇਵਕ ਇਹੋ ਹੀ ਹੈ ਜਿਹੜਾ ਭਗਤੀ ਕਰਨ ਵਾਲਾ, ਨਾਮ ਜਪਣ ਵਾਲਾ, ਉਹਦੇ ਕਾਲ ਵਸ ਹੁੰਦਾ ਹੈ, ਉਹ ਜੋ ਚਾਹੁੰਦਾ ਹੈ ਕਰ ਸਕਦਾ ਹੈ, ਪਰ ਉਹ ਕਰਦਾ ਨਹੀਂ, ਉਹਦੇ ਭਾਣੇ ਚ ਰਹਿੰਦਾ ਹੈ। ਜਮਕਾਲ ਕਹਿੰਦਾ ਜਮਕਾਲ ਮਿਲੇ ਦੇ ਪੇਟ ਸੇਵਕ ਨਿਤ ਹੋਈ, ਤੋ ਅਨਹਤੁਨੀ ਦਰ ਵੱਜਦੇ ਮਿਲਿਆ ਹਰਸ ਹੋਈ। ਉਹ ਫਿਰ ਉਹਨਾਂ ਦੀ ਵੀ ਪ੍ਰਵਾਹ ਨਹੀਂ ਕਰਕੇ, ਉਹ ਅਨਹਤੁਨੀਆਂ ਚ ਸ਼ਬਦ ਅਕਾਲ ਪੁਰਖ ਨੂੰ ਜਾ ਕੇ ਮਿਲਦਾ ਹੈ। ਇਸ ਕਰਕੇ ਨਾਮ ਜਪਣ ਵਾਲੇ ਦੀ ਧਰਮਰਾਜ ਵੀ ਤੇ ਕਾਲ ਵੀ ਇੱਜ਼ਤ ਕਰਦਾ ਹੈ, ਲੇਕਿਨ ਜਿਹੜੇ ਬਾਕੀ ਹੈ ਕਰਮਕਾਂਡੀ ਜਿੰਨੇ ਹੈ, ਉਹ ਆਪਣੇ ਕਰ, ਭਾਵੇਂ ਤੂੰ ਚੰਗੇ ਕੰਮ ਕਰ ਭਾਵੇਂ ਮੰਦੇ ਕੰਮ ਕਰ, ਪਰ ਇੱਕ ਦੋ ਕਰਮ ਹੈ, ਇੱਕ ਕਰਮ ਰੱਬ ਦੇ ਲਾਗੇ ਜਾਏਗਾ, ਇੱਕ ਰੱਬ ਤੋਂ ਦੂਰ ਜਾਏਗਾ, ਉਹ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੀ ਦੂਰ। ਭਾਵੇਂ ਤੂੰ ਰੱਬ ਦੇ ਲਾਗੇ ਹੋ ਜਾ ਨਾਮ ਜਪ ਕੇ, ਭਾਵੇਂ ਕਰਮ ਕਾਂਡ ਕਰਕੇ ਉੱਥੇ ਦੂਰ ਹੋ ਜਾ। ਇਸ ਕਰਕੇ ਤਿੰਨ ਸਜਾਵਾਂ ਕਰਮ ਕਾਂਡ ਨੂੰ ਹੈ, ਕਈ ਉਹ ਜਮ ਲਜਾਣਗੇ, ਧਰਮਰਾਜ ਤੇ ਪੇਸ਼ੀ ਹੋਊਗੀ, ਚੰਗਾ ਬੰਦਾ ਤੇ ਉਹਨੂੰ ਫੇਰ ਮਾਨਸਿਕ ਜਨਮ ਮਿਲੇਗਾ, ਲੈ ਵੀ ਤੈਨੂੰ ਫੇਰ ਮੌਕਾ ਦਿੰਦੇ ਹੈ। ਤੇ ਇਸ ਕਰਕੇ ਤੀਸਰਾ ਹੈ ਉਹ ਜਿਹਨਾਂ ਜਿਹਨਾਂ ਨੇ ਫਿਰ ਬਹੁਤ ਹੀ ਵੱਜਰ ਪਾਪ ਕੀਤੇ ਹੈ, ਉਹਨਾਂ ਨੂੰ ਫਿਰ ਉਹ ਜੂਨਾਂ ਜਿਹੜੀਆਂ ਅਸੀਂ ਕੱਲ ਕਰਾਇਆ ਹੈ ਵੀ ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਸਰਪ ਜੂਨ ਵੱਲ ਵੱਲ ਉਤਰੇ, ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਪ੍ਰੇਤ ਜੂਨ ਵੱਲ ਵੱਲ ਉਤਰੇ, ਅੰਤ ਕਾਲ ਜੋ ਲੜੇ ਕੇ ਸਿਮਰੇ, ਐਸੀ ਚਿੰਤਾ ਮੈਂ ਡਰੇ, ਸ਼ੂਕਰ ਜੂਨ ਵੱਲ ਵੱਲ ਉਤਰੇ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਬੱਧ ਪ੍ਰਲੋਚਨ ਤੇ ਨਰ ਮੁਕਤਾ ਪਿਤੰਬਰ ਵਾਂ ਕੇ ਰਿਦੇ ਵਸੇ। ਜੂਨਾਂ ਮਿਲਦੀਆਂ ਹੈ ਸਭ ਕੁਛ, ਲੇਕਿਨ ਨਾਮ ਜਪਣ ਵਾਲਾ ਉਹ ਮੁਕਤ ਹੋ ਜਾਂਦਾ ਹੈ। ਅੱਜ ਅਸੀਂ ਉਸੇ ਚੀਜ਼ ਤੇ ਆਉਂਦੇ ਹਾਂ ਵੀ ਆਹ ਹੈ ਨਾਮ ਜਪਣ ਦੀ ਤੇ ਬਾਣੀ ਪੜਨ ਦਾ ਫਰਕ। ਬਾਣੀ ਭਗਤੀ ਨਹੀਂ ਹੈ, ਬਾਣੀ ਸਾਨੂੰ ਨਾਮ ਜਪਾਉਂਦੀ ਹੈ। ਆਹ ਹੁਣ ਅਸੀਂ ਬਾਣੀ ਦੇ ਸ਼ਬਦ ਹੀ ਲੈ ਕੇ ਉਹਦੀ ਲੋਹ ਦੇ ਵਿੱਚ ਸਾਨੂੰ ਨਾਮ ਜਪਣ ਦਾ ਚਾਹ ਆ ਰਿਹਾ ਹੈ। ਇਸ ਕਰਕੇ ਬਾਣੀ ਰੀਇਨਫੋਰਸ ਕਰਦੀ ਹੈ, ਬਾਣੀ ਮਦਦ ਕਰਦੀ ਹੈ, ਬਾਣੀ ਦੇ ਗੀਤ ਗਾ ਗਾ ਕੇ ਰਾਇਣ ਸਾਰਾ ਗਾ ਗਾ ਕੇ ਬਾਣੀ ਨੂੰ ਇਹ ਜਿਹੜੇ ਗੀਤ ਇਹਦੇ ਹੈ ਸਾਨੂੰ ਨਾਮ ਲਾਉਣਗੇ। ਇਸ ਕਰਕੇ ਜਿਹੜੇ ਨਾ ਜਿਹੜੇ ਸਾਰੇ ਬਾਣੀ ਦੇ ਸ਼ਬਦ ਹੈ, ਇਹ ਸ਼ਬਦ ਇੱਕ ਸ਼ਬਦ ਦੇ ਜਪਣ ਲਾਉਣਗੇ, ਇੱਕ ਸ਼ਬਦ ਨੂੰ ਜਪੀ ਜਾਣਾ ਹੀ ਸਾਡੇ 'ਚ ਭਗਤੀ ਮੰਨੀ ਗਈ ਹੈ। ਔਰ ਪ੍ਰੇਮ ਨਾਲ ਉਹ ਸ਼ਬਦ ਨੂੰ ਜਪਣਾ ਉਹ ਪ੍ਰੇਮਾ ਭਗਤੀ ਹੈ, ਇੱਕ ਹੱਠ ਭਗਤੀ ਹੈ। ਹੱਠ ਭਗਤੀ ਹੈ ਵੀ ਮੈਂ ਤੇ ਜ਼ਰੂਰੀ ਜੀ ਅੱਜ ਤੋਂ 2 ਵਜੇ ਅਲਾਰਮ ਲਾ ਕੇ ਟੀਸੀ ਇਸ਼ਨਾਨ ਕਰਕੇ ਤੜਕੇ ਬਾਲਟੀਆਂ ਖੜਕਾ ਕੇ ਨਾਲਦਿਆਂ ਦੀਆਂ ਵੀ ਨੀਂਦਾਂ ਹਰਾਮ ਕਰਕੇ ਨਹਾ ਧੋ ਕੇ ਅਤੇ ਮੈਂ ਨਾਮ ਘੱਟ ਜਪਣਾ ਅਤੇ ਕੱਛਾ ਧੋਣ 'ਤੇ ਜ਼ਿਆਦਾ ਟਾਈਮ ਲਾਉਣਾ। ਮੈਂ ਅਸੀਂ ਜੋ ਕਰਦੇ ਰਹੇ ਮੈਂ ਤੁਹਾਨੂੰ ਉਹ ਦੱਸਦਾ ਵੀ ਇਹ ਚੀਜ਼ਾਂ ਲੇਖੇ ਨਹੀਂ ਪੈਂਦੀਆਂ, ਲੇਖੇ ਇਹ ਪੀਂਦਾ ਹੁਕਮ ਹੈ ਸੌਂਡੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇ। ਜਿਸ ਵੇਲੇ ਜਾਗ ਆ ਜਾਏ ਬੈਠਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦਾ ਤੇਰੀ ਜ਼ੁਬਾਨ ਤੂੰ ਉਸ ਵੇਲੇ ਵਾਗਰੂ ਵਾਗਰੂ ਸ਼ੁਰੂ ਹੋ ਜਾਏ, ਭਾਵੇਂ ਤੂੰ ਲੰਮਾ ਪਿਆ ਕਰ, ਭਾਵੇਂ ਤੂੰ ਕਿਸ ਤਰ੍ਹਾਂ ਬੈਠ ਕੇ ਕਰ, ਲੰਮਾ ਪੈ ਕੇ ਕਰ, ਪਰ ਜਾਗ ਨੀਂਦ ਨਾ ਲਾਗੇ ਆਏ ਤੇ ਤੂੰ ਉਸ ਵੇਲੇ ਜਦੋਂ ਜਾਗ ਖੁੱਲ ਜਾਏ ਨਾਮ ਜਪਣਾ ਸ਼ੁਰੂ ਕਰਦੇ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਤੇ ਸੌਂਦੇ ਵੇਲੇ ਮਹਾਰਾਜ ਦੀ ਬਾਣੀ ਵਾਸਤਾ ਪਾਉਂਦੀ ਆ, ਭਾਈ ਕੀਰਤਨ ਸੋਹਲਾ ਨਾ ਪਣੀ ਪਾਠ ਬਾਬੇ ਨਾ ਆ। ਗੁਰੂ ਅਮਰਦਾਸ ਸਾਹਿਬ ਦਾ ਹੁਕਮ ਦੇਖੋ, ਸੌਂਦੇ ਵਾਹ ਵਾਹ ਉੱਚਰੇ, ਸੌਂਦੇ ਵੀ ਗੁਰਮੰਤਰ ਦਾ ਜਾਪ ਕਰਦੇ ਕਰਦੇ ਸੌਂ ਜਾਣਾ ਹੈ। ਸਵੇਰੇ ਜਿਸ ਵੇਲੇ ਜਾਗ ਖੁੱਲਦੀ ਹੈ ਉਸ ਵੇਲੇ ਉੱਠ ਕੇ ਭੱਜਣਾ ਨਹੀਂ ਹੈ ਗੁਸਲਖਾਨੇ ਨੂੰ, ਉਸ ਵੇਲੇ ਮਹਾਰਾਜ ਦਾ ਹੁਕਮ ਹੈ ਉੱਠਦੇ ਵੀ ਵਾਹ ਕਰੇ। ਇਸ ਕਰਕੇ ਕੋਈ ਟਾਈਮ ਜ਼ਾਇਆ ਨਹੀਂ ਜਾਣ ਦੇਣਾ ਸਵੇਰ ਦਾ, ਕਿਉਂਕਿ ਬੜਾ ਕੀਮਤੀ ਹੈ। ਆਰ ਅਸੀਂ ਆ ਸ਼ਬਦ ਇਹੋ ਹੀ ਲੈ ਰਹੇ ਹਾਂ, ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ,
सो पल के
उठे
हरे नाम ते आवे।
जेड़ा भी गुर सतगुर दा सिख है, असि ये शब्द बड़ी डिटेल चलांगे क्योंकि सारा शब्द ही कैलेंडर आंगू घर चलाउण वाला है। भी असि सारा दिन गुरु महाराज का की हुक्म है, नाम किदां जपना है, यह कैलेंडर साढ़े तो सिंघारा जिहड़े नाम जपण वाले आ घर च पंजाबी ऐन लिख के लाए आ भी यह है प्रोग्राम जो गुरु काल वेले सिख करदे आए गुरु करदे आए। ते बाणी च इको एक ही ऐसा शब्द है जिहड़ा कि सारे दिन रात का कैलेंडर तुहानूं मिलदा भी सवेर तो उठ के गुरसिख ने की करना है। इस करके ये जिहड़ा शब्द है इहो दी असी सुपूनी छोई है। ये एडा मुश्किल शब्द है, देखने बड़ा सीधा है पर इहदे च ऐसे अड़िंग बड़िंग आउंदे है भाई बंदा अमृतसर नहाउण तुर पैंदा है। तुहानूं मैं शब्द दसदा, असी आप इस शब्द दे नाल ओह चोटां खादियां पए जाके पहला बाहर नहाउणा फिर उत्थों जाके गिले कच्चे सर्दियां कंबदे कंबदे ने जाके सरोवर च वड़ना और सारा हुण जद पता लगदा भी ये अमृतसर दा ये जरा शब्द है। उदम करे भलके प्रभाती इशनान करे अमृत सर नावा उन्हें असी तोपे तोड़न डे हाँ सवेर तो पहिए सिखो हट जाओ तुसी तुसी जरा नहाउण डे हो तुसी सारे डड्डुआ की जून च जाना जिदड़ दे असी बाणी राही सोधे है सारे ने कन्ना नूं हथ लाया भी वो एडी सजा नहाउण की अमृतसर दे सरोवर दे नहाउण की आ सजा। ਤੇ ਉਧਰ ਅਰਦਾਸ ਚ ਪਾਤਾ ਗੁਰੂ ਸਾਹਿਬ ਕੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਤੇ ਨਾਲ ਹੀ ਇਸ਼ਨਾਨ। ਹੁਣ ਅਸੀਂ ਇਹ ਰੋਜ਼ ਬੜੀ ਹਿਊਮਰਸਲੀ ਬੜੇ ਧਿਆਨ ਨਾਲ ਬਾਣੀ ਰਾਹੀਂ ਇਹਨੂੰ ਰਿਜੈਕਟ ਕਰਾਂਗੇ। ਓਏ ਰੱਬ ਦੇ ਵਾਸਤੇ ਨਹਾਉਣਾ ਧੋਣਾ ਬੰਦ ਕਰੋ, ਬਾਣੀ ਇਹ ਨਹੀਂ ਕਹਿੰਦੀ ਕਿਉਂਕਿ ਅਸੀਂ ਪਹਿਲਾ ਥੌੜਾ ਮਾਰਦੇ ਹਾਂ ਸ਼ਬਦ ਦੇ ਉੱਤੇ। ਪਹਿਲੀ ਇਹ ਉਸ ਵੇਲੇ ਦਾ ਸ਼ਬਦ ਹੈ ਜਦੋਂ ਅੰਮ੍ਰਿਤਸਰ ਦਾ ਨਾਵਾਂ ਨਿਸ਼ਾਨ ਦੇ ਸੀ। ਕਈ ਕਹਿੰਦੇ ਜੀ ਅੰਮ੍ਰਿਤਸਰ ਸਿਫਤੀ ਦਾ ਘਰ, ਲਾਹੌਰ ਸ਼ਹਿਰ ਕਹਿਰ ਸਵਾ ਪੈਰ, ਤੇ ਅੰਮ੍ਰਿਤਸਰ ਸਿਫਤੀ ਦਾ ਘਰ ਤੇ ਲਾਹੌਰ ਸ਼ਹਿਰ ਕਹਿਰ ਸਵਾ ਪੈਰ। ਦੇਖੋ ਜੀ ਮਹਾਰਾਜ ਨੇ ਲਿਖਿਆ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਅੰਮ੍ਰਿਤਸਰ ਸਾਰਾ। ਮੈਂ ਕਿਹਾ ਜਿਸ ਵੇਲੇ ਦਾ ਸਲੋਕ ਆ ਮਲੇ ਤੀਜੇ ਦਾ ਉਸ ਵੇਲੇ ਤੇ ਨਾਮੋ ਨਿਸ਼ਾਨ ਨਹੀਂ ਸੀ। ਅੰਮ੍ਰਿਤਸਰ ਸਿਫਤੀ ਦਾ ਘਰ ਹੈ ਤੇ ਲਾਹੌਰ ਸ਼ਹਿਰ ਮਤਲਬ ਇਹ ਐਸੀਆਂ ਤੁਕਾਂ ਜਿਹੜੀਆਂ ਉਸ ਵੇਲੇ ਉਹ ਚੀਜ਼ ਬਣੀ ਵੀ ਨਹੀਂ ਉੱਥੋਂ ਪਹਿਲਾਂ ਦੀ ਬਾਣੀ। ਇਸ ਕਰਕੇ ਅੱਜ ਅਸੀਂ ਇਹ ਸ਼ਬਦ ਸ਼ੁਰੂ ਕਰਦੇ ਹਾਂ ਵੀ ਇਹ ਸਾਰਾ ਸ਼ਬਦ ਕੀ ਕਹਿ ਰਿਹਾ ਹੈ। ਇਹਦੀ ਅਖੀਰਲੀ ਲਾਈਨ ਅਸੀਂ ਹੁਣੇ ਸ਼ੁਰੂ ਕੀਤੀ ਸੀ ਜਿਹੜੀ ਨਾਮ ਦੀ ਵਡਿਆਈ ਦਿੰਦੀ ਹੈ।
ਜਨ ਨਾਨਕ ਧੂੜੇ ਮੰਗੇ ਤਿਸ ਗੁਰੇ ਸਿੱਖ ਜੋ ਆਪੇ ਜਪੈ ਅਵਰ ਹੈ ਨਾਮ ਜਪਾਵੈ।
ਹੁਣ ਅਸੀਂ ਸ਼ਬਦ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ।
ਗੁਰ ਸੱਤੇ ਗੁਰ ਕਾਜੋ ਸਿੱਖ ਆਖਾਏ ਸੋ ਭਲ ਕੇ ਉੱਠੇ ਹਰੇ ਨਾਮ ਤੇ ਆਵੈ।
ਜਿਹੜਾ ਤੇ ਗੁਰੂ ਦਾ ਸਿੱਖ ਕਰਾਉਂਦਾ ਹੈ ਉਹ ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਟ। ਰੱਬ ਦੇ ਵਾਸਤੇ ਆ ਸ਼ਬਦ ਕੈਲੰਡਰ ਘਰ ਚਲਾ ਕੇ ਤੇ ਰਾਤ ਦੇ 12-12 ਵਜੇ ਤੱਕ ਟੀਵੀ ਮਤ ਦੇਖੋ ਜੇ ਨਾਮ ਜਪਣਾ ਛੇਤੀ ਸੌਵੋ ਤਾਂ ਕਿ ਸਵੇਰੇ ਛੇਤੀ ਅੱਖ ਖੁੱਲ ਜਾਏ ਤੁਹਾਡੇ ਬਦਨ ਤੇ ਸਟ੍ਰੇਨ ਨਾ ਪਏ। ਰਾਤ ਦਾ ਜਾਗਣਾ ਇੰਨਾ ਹੁਣ ਵੱਧ ਚੁੱਕਾ ਵੈਸਟਰਨ ਹੈਮੀਸਫੀਅਰ ਵਿੱਚ ਵੀ ਇੰਡੀਆ 'ਚ ਵੀ ਦੁਨੀਆ ਰਾਤ ਨੂੰ ਲੇਟ ਸੌਂਦੀ ਹੈ ਔਰ ਸਵੇਰੇ ਲੇਟ ਉੱਠਦੀ ਹੈ। ਸ਼ਬਦ ਕਹਿੰਦਾ ਤੁਸੀਂ ਛੇਤੀ ਸਵੋ ਤੇ ਤੜਕੇ ਉੱਠੋ। ਇਸ ਕਰਕੇ ਇਹ ਸਾਰੀ ਚੀਜ਼ ਹੀ ਉਲਟ ਪੁਲਟ ਹੋਈ ਹੈ ਤੇ ਇਹ ਸ਼ਬਦ ਦੇ ਲਿਹਾਜ਼ ਨਾਲ ਅਸੀਂ ਇਹ ਦੇਖਣਾ ਵੀ ਅਸੀਂ ਨਾਮ ਜਪਣਾ ਹੈ ਪਰ ਮਾਰਗ ਇਹ ਸਹਿਜ ਸੁਭਾਅ ਹੈ। ਜਿਹੜਾ ਮਾਰਗ ਹੈ ਇਹ ਸਹਿਜ ਮਾਰਗ ਹੈ ਉਨਾ ਉਸ ਹਿਸਾਬ ਨਾਲ ਅਸੀਂ ਨਾਮ ਜਪਣਾ। ਸਾਰੀ ਬਾਣੀ ਕਹਿੰਦੀ ਹੈ ਸਹਿਜ ਭਾਏ ਜਸ ਲਿਓ ਬਾਬਾ ਨਾਨਕ, ਸਹਿਜ ਪੱਕੇ ਸੋ ਮੀਠਾ ਹੋਏ। ਸਹਿਜੇ ਸਹਿਜੇ ਸਰੀਰ ਨੂੰ ਬਿਜਾਉਣਾ ਹੈ, ਇਹਦੇ ਤੇ ਸਟਰੇਨ ਨਾ ਪਵੇ, ਬਲਕਿ ਅਸੀਂ ਕੋਈ ਚੀਜ਼ ਤਿਆਗਣੀ ਨਹੀਂ ਆ। ਨਾਨਕ ਸਤਿਗੁਰ ਪੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁੱਖ। ਅਸੀਂ ਮਾਇਆ ਨੂੰ ਛੱਡਣਾ ਨਹੀਂ ਹੈ, ਇਹਦੇ ਕੋਲ ਦੱਬ ਕੇ ਕੰਮ ਲੈਣਾ। ਮਾਇਆ ਅਸੀਂ ਚੰਗੀ ਇਕੱਠੀ ਕਰਨੀ ਹੈ ਪਰ ਇਹਦੇ ਨਾਲ ਅਟੈਚਮੈਂਟ ਨਹੀਂ ਰੱਖਣੀ। ਇਹ ਸਾਡਾ ਅਸੂਲ ਹੈ ਵੀ ਵਿੱਚੇ ਮਾਇਆ ਪਾਇਆ, ਮਾਇਆ ਨੂੰ ਛੱਡਣਾ ਨਹੀਂ ਹੈ। ਪ੍ਰਭ ਕਿਰਪਾ ਤੇ ਮਨ ਵਸਾਇਆ ਨਾਨਕ ਗੁਰਮੁਖੇ तरी ते माया असी इस माया दे उत्तों तर जाना है। जिदा प्लेन बहुत उच्चा उड़ता है अमरीका जान लगा राह दे विच ओ बदल थले बदल ही बदल हुंदे ते जहाज उत्ते उड़न दिया हुंदा एदा असी माया है सारी दुनिया ते उहदे उत्तों असी तर के लंघना है माया नूं छड्डना नहीं है। माया महाराज कहिंदे असी राज योग करना है असी उह रहाउ दीआं तुकां दांगे जिहड़े साडे आसा संत जां होर दुनिया किताबां सानूं डिसार्ड करदियां ਵੀ ਜਾਂਜੀ ਨਾਮ ਜਪੋ ਬਾਕੀ ਸਭ ਕੁਛ ਛੱਡ ਦੋ ਕੂੜ ਹੈ ਸਭ ਕੁਛ ਅੱਜ ਕਿਆ ਕਿੱਥੇ ਲਿਖੇ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਹੈ ਕੋਈ ਐਸੋ ਜੋ ਦੁਬਦਾ ਮਾਰਗ ਰਾਵੈ ਅਸੀਂ ਦੁਬਦਾ ਨੂੰ ਛੱਡਣਾ ਹੈ। ਦੁਬਦਾ ਉਹਨੂੰ ਕਹਿੰਦੇ ਜਿਹੜੇ ਰੱਬ ਦੇ ਸ਼ੌਕ ਤੋਂ ਬਗੈਰ ਕੋਈ ਹੋਰ ਸਾਰੀ ਜ਼ਿੰਦਗੀ ਹੋਬੀ ਲਾਈ ਰੱਖੇ ਰੱਬ ਦਾ ਪਿਆਰ ਹੋਵੇ ਬਾਕੀ ਜਿਹੜਾ ਕੋਈ ਦਿਲ ਦੇ ਵਿੱਚ ਹੈ ਉਹਦੇ ਉੱਤੋਂ ਦੀ ਨਾ ਹੋਵੇ ਉਹਦੇ ਥੱਲੇ ਹੋਵੇ। ਜਿਹੜਾ ਬੰਦਾ ਰੱਬ ਦੇ ਪਿਆਰ ਨੂੰ ਰੱਬ ਨੂੰ ਪਾਉਣ ਲਈ ਮਾਨਸ ਜਨਮ ਦੇ ਅਮੋਲਕ ਸਮਝ ਕੇ ਰੱਬ ਵੱਲ ਵੱਧਦਾ ਹੈ ਉਹ ਬਾਕੀ ਚੀਜ਼ਾਂ ਉਹਦੇ ਲਈ ਦੁਬਦਾ ਹੋ ਜਾਂਦੀਆਂ। ਠਾਂ ਹੈ ਕੋਈ ਐਸੋ ਜੋ ਦੁਬਦਾ ਮਾਰ ਗਰਾਵੈ ਇਸੇ ਮਾਰ ਰਾਜ ਯੋਗ ਕਮਾਵੈ। ਆਹ ਰਹਾ ਦੀ ਤੁਕ ਹੈ ਸਾਰੇ ਗੁਰੂਆਂ ਨਾਲ ਰਾਜ ਯੋਗ ਕੀਤਾ ਬਾਬੇ ਨਾਨਕ ਨਾਲ ਰਾਜ ਯੋਗ ਚਲਾਇਆ ਅਸੀਂ ਵਿੱਚੇ ਹੀ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲੱਤ ਵਿੱਚੇ ਗੱਟ ਪਾਈ ਜਿੱਥੇ ਜਿੱਥੇ ਨੌਕਰੀਆਂ 'ਚ ਰੱਖੇ ਹੈ ਜਿੱਥੇ ਜਿੱਥੇ ਅਸੀਂ ਬੈਠੇ ਹੈ ਅਸੀਂ ਉੱਥੇ ਉੱਥੇ ਹੀ ਘਰ ਦੇ ਵਿੱਚ ਐਸ ਪ੍ਰੋਗਰਾਮ ਦੇ ਹਿਸਾਬ ਨਾਲ ਪਹਿਲਾਂ ਘਰ 'ਚ ਬੈਠ ਕੇ ਨਾਮ ਜਪਣਾ ਹੈ। ਗੁਰ ਸੱਤੇ ਗੁਰ ਆ ਜੋ ਸਿੱਖ ਆਖਾਏ। ਹੁਣ ਇੱਥੇ ਕਿੱਥੇ ਲਿਖਿਆ ਵੀ ਸਵੇਰੇ ਉੱਠ ਕੇ ਤੁਸੀਂ ਗੁਰਦੁਆਰਿਆਂ 'ਚ ਭੱਜੇ ਫਿਰੋ ਤੁਸੀਂ ਸਾਰਾ ਟਾਈਮ ਹੀ ਬਾਹਰ ਗੁਰਦੁਆਰਾ ਸਾਰਾ ਕਿਤੇ ਇੱਕ ਥਾਂ ਨਹੀਂ ਲਿਖਿਆ ਬਾਣੀ ਦੇ ਵਿੱਚ ਵੀ ਤੁਸੀਂ ਨੰਗੇ ਪੈਰੀ ਜਾ ਸਵੇਰੇ ਗੁਰਦੁਆਰੇ ਜਾਓ ਜਾਂ ਆਹ ਪ੍ਰਕਾਸ਼ ਕਰੋ ਆਹ ਕਰੋ। ਮਹਾਰਾਜ ਦਾ ਸਿੱਧਾ ਹੁਕਮ ਹੈ
ਗੁਰ ਸੱਤੇ ਗੁਰ ਤਾ ਜੋ ਸਿੱਖ ਖਾਏ ਸੋ ਭਲ ਕੇ ਉਠੇ ਹਰੇ ਨਾਮ ਤੇ ਆਵੈ।
ਉਹ ਸਵੇਰੇ ਉੱਠੇ ਭਲ ਕੇ ਅਗਲਾ ਦਿਨ ਨਹੀਂ ਆ ਸਾਡੇ ਕਈ ਵਾਰੀ ਕਹਿੰਦੇ ਜੀ ਭਲ ਕੇ ਚੱਲਾਂਗੇ। ਭਲਕੇ ਦਾ ਮਤਲਬ ਆ ਅਗਲੀ ਤੁਕ ਚ ਆਊਗਾ ਪ੍ਰਭਾਤ ਵੇਲਾ ਸਵੇਰ ਵੇਲਾ ਇਸ ਕਰਕੇ ਭਲਕੇ ਦਾ ਮਤਲਬ ਹੈ ਸਵੇਰ ਵੇਲਾ।
ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ
ਉਠੇ
ਹਰੇ ਨਾਮ ਤੇ ਆ।
ਸਾਡਾ ਇੱਕ ਦੋਸਤ ਆ ਸੀ ਉਹਨੂੰ ਬੜਾ ਸਿੱਧਰ ਜਿਹਾ ਅਸੀਂ ਕਿਹਾ ਵੀ ਤੂੰ ਭਲਕੇ ਉੱਠਿਆ ਕਰ ਸਾਰਾ। ਕਹਿੰਦਾ ਜੀ ਹਾਂ ਮੈਂ ਤੇ ਇਹੋ ਹੀ ਸੋਚਦਾ ਵੀ ਭਲਕੇ ਜ਼ਰੂਰ ਉੱਠਣਾ। ਮੈਂ ਕਿਹਾ ਤੇਰਾ ਤਾਂ ਭਲਕਾ ਕਦੀ ਆਉਣਾ ਨਹੀਂ ਅਗਲੇ ਦਿਨ ਤੂੰ ਫਿਰ ਕਹਿ ਦੇਗਾ ਭਲਕੇ ਉੱਠਣਾ। ਉਹ ਗੱਲ ਹੋਈ ਉਹ ਅਗਲੇ ਦਿਨ ਫਿਰ ਕਹਿੰਦੀ ਜੀ ਬਾਣੀ 'ਚ ਤੇ ਲਿਖਿਆ ਭਲਕੇ ਉੱਠਣਾ ਭਲਕੇ ਉੱਠਾਂਗੇ ਅੱਜ ਤਾਂ ਸਮਝ ਗਏ। ਉਹ ਭਲਕੇ ਦਾ ਮਤਲਬ ਨੈਕਸਟ ਡੇ ਨਹੀਂ ਹੈ ਭਲਕੇ ਦਾ ਮਤਲਬ ਅੱਗੇ ਆਏਗਾ।
ਉਦਮ ਕਰੇ
ਆਇਆ ਲਫ਼ਜ਼ ਹੁਣ ਦੋ ਲਫ਼ਜ਼ ਇਕੱਠੇ ਆਉਣਗੇ ਬਾਣੀ 'ਚ ਬਹੁਤ ਵਾਰੀ ਇੱਕੋ ਮਿਹਨਤ ਦੇ ਲਫ਼ਜ਼ ਤਿੰਨ ਤਿੰਨ ਵੀ ਇਕੱਠੇ ਆ ਜਾਂਦੇ ਦੋ ਦੋ ਵੀ ਇਕੱਠੇ ਆਉਣਗੇ। ਆ ਹੁਣ ਦੋ ਲਫ਼ਜ਼ ਇਕੱਠੇ ਆ ਰਹੇ ਇੱਕੋ ਮਿਹਨਤ ਪਹਿਲਾਂ ਭਲਕੇ ਨੂੰ ਸਮਝਾਉਣ ਲਈ ਐਡਾ ਮਿਹਰ ਦਾ ਗਿਆਨ ਹੈ ਮਹਾਰਾਜ ਨਾਲ ਜਿੱਥੇ ਲਿਖਿਆ ਉਹ ਨਾਲ ਹੀ ਜਵਾਬ ਦਿੱਤਾ।
ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠੇ ਹਰੇ ਨਾਮ ਤੇ ਆਵੈ। ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰੇ ਨਹਾਵੈ।
ਇਹ ਅਸੀਂ ਇੱਥੋਂ ਪਿਛਲੀ ਚੌਂਕੀ 'ਚ ਅੰਮ੍ਰਿਤਸਰ ਦਾ ਚੰਗੀ ਤਰ੍ਹਾਂ ਖੋਲ ਚੁੱਕੇ ਹਾਂ।
ਅੱਜ ਪਹਿਲੀ ਤੁਕ ਲੈਣੀ ਹੈ ਭਈ ਗੁਰ ਸਤਿਗੁਰ ਕਾ ਸਿੱਖ ਕਿਉਂ ਲਿਖਿਆ ਗੁਰੂ ਦਾ ਸਿੱਖ ਕਿਉਂ ਨਹੀਂ ਲਿਖ ਦਿੱਤਾ ਨਿਰਾ ਸਿੱਖ ਕਿਉਂ ਨਹੀਂ ਲਿਖ ਦਿੱਤਾ। ਗੁਰ ਸੱਤੇ ਗੁਰ ਕਾ ਜੋ ਸਿੱਖ ਫਿਰ ਗੁਰਦੇਵੀ ਰਾਰੇ ਨੂੰ ਔਂਕਰ ਸੱਤੇ ਹੈ ਲਫ਼ਜ਼ ਫਿਰ ਗੁਰ ਕਾ ਜੋ ਸਿੱਖ ਖਾਏ ਇੱਥੇ ਹੀ ਸਾਰਾ ਭੇਦ ਹੈ। ਹਰ ਜਨ ਕੇ ਸਤਿਗੁਰ ਸੱਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੀ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ। ਗੁਰ ਹਰ ਜਨ ਕੇ ਸਤਿਗੁਰ ਸੱਤ ਪੁਰਖ ਸਾਡਾ ਗੁਰੂ ਹੈ ਹੀ ਅਕਾਲ ਪੁਰਖ। ਇਸ ਕਰਕੇ ਜਿਹੜੇ ਵੀ ਅਕਾਲ ਪੁਰਖ ਦੇ ਸਿੱਖ ਨੇ ਗੁਰ ਸਤਿਗੁਰ ਅਕਾਲ ਪੁਰਖ ਹੈ। ਅਸੀਂ ਇੱਥੇ ਸਾਫ਼ ਜ਼ਾਹਰ ਕਰਦੇ ਹਾਂ ਗੁਰ ਦੇ ਰਾਰੇ ਨੂੰ ਔਂਕੜ ਹੈ ਗੁਰ ਸਤਿਗੁਰ ਉਹ ਕੀ ਹੈ ਸੱਤੇ ਲਫ਼ਜ਼ ਹੈ ਜਿਹਦੀ ਸਦਾ ਹੀ ਹੋਂਦ ਹੈ। ਸਤੇ ਗੁਰ ਲਫ਼ਜ਼ ਨੂੰ ਸਿੱਧਾ ਸਤਿਗੁਰ ਕਹਿ ਦੇਣਾ ਇਹ ਐਡੀ ਅਗਿਆਨਤਾ ਹੈ। ਇੱਕ ਥਾਂ ਤੇ ਲਿਖਦੇ ਮਹਾਰਾਜ ਸਤੇ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਕੌਣ ਹੈ ਸਤਿਗੁਰ? ਉਹ ਅਵਿਨਾਸ਼ੀ ਪੁਰਖ ਹੈ। ਇੱਕ ਥਾਂ ਜਿਹੜਾ ਲਿਖ ਦਿੱਤਾ ਉਹ ਸਾਡਾ ਸਤਿਗੁਰ ਬਾਬਾ ਨਾਨਕ ਨਹੀਂ ਹੈ, ਉਹ ਗੁਰੂ ਹੈ ਸਿਰਫ, ਉਹ ਟੀਚਰ ਹੈ, ਉਹ ਗੁਰੂ ਹੈ। ਸਤੇ ਗੁਰ ਜਿੱਥੇ ਜਿਹਦੀ ਸਦਾ ਹੋਂਦ ਹੈ ਉਹ ਸਾਡਾ ਅਕਾਲ ਪੁਰਖ ਹੈ। ਇਸ ਕਰਕੇ ਗੁਰ ਸਤੇ ਗੁਰ, ਅੱਛਾ ਸਤੇ ਗੁਰ ਜਿਹਦੀ ਸਦਾ ਹੋਂਦ ਹੈ ਉਹ ਸਾਡਾ, ਉਹਦੇ ਸਿੱਖਾਂ ਸੀ ਉਹ ਸਤਿਗੁਰ ਦੇ, ਜਿਹੜਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ। ਸਮੇਰਿਆ ਸਮਾਏ, ਇੱਕ ਡੈਫੀਨੇਸ਼ਨ ਦੇ ਦਿੱਤੀ ਸਤਿਗੁਰ ਦੀ, ਸਤਿਗੁਰ ਮੇਰਾ। ਹਿੰਦੂਆਂ ਦਾ ਪਹਿਲਾਂ ਸਤਿਗੁਰ ਬਾਹਰ ਹੁੰਦਾ ਸੀ ਦੇਹ ਚ, ਸਾਡਾ ਜਿਹੜਾ ਸਤਿਗੁਰ ਹੈ ਸਾਰੀ ਬਾਣੀ ਚ ਮੇਰਾ ਸਤਿਗੁਰ ਆਏਗਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ। ਸਭ ਮੇਰਿਆ ਸਮਾਏ, ਉਹ ਅਕਾਲ ਪੁਰਖ ਹੈ। ਇਸ ਕਰਕੇ ਗੁਰ ਸਤੇ ਗੁਰ ਤਾਂ ਜੋ ਸਿੱਖ ਖਾਏ। ਜਿਹੜਾ ਗੁਰ ਹੈ ਇਹ ਹੈ ਗੁਰੂ ਨਾਨਕ ਦਾ ਗੁਰ। ਬਾਬਾ ਨਾਨਕ ਲਿਖਦਾ ਵੀ ਮੈਨੂੰ ਕਿਹੜਾ ਗੁਰੂ ਮਿਲਿਆ? ਉਹ ਮਿਲਿਆ ਤਤ ਨਿਰੰਜਨ ਜੋਤ ਏ ਸਬਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਬਾਬੇ ਨਾਨਕ ਹੈ, ਗੁਰੂ ਨਾਨਕ ਨੂੰ ਉਹ ਗੁਰੂ ਮਿਲਿਆ ਜਿਹੜਾ ਸਾਰੇ ਸਿੱਖਾਂ ਦਾ ਗੁਰੂ ਹੈ। ਬਾਬੇ ਨਾਨਕ ਦਾ ਜੋ ਗੁਰ ਹੈ ਉਹ ਸਾਡਾ ਗੁਰ ਹੈ। ਉਹ ਕਹਿੰਦਾ ਉਹ ਹੈ ਤਤ, ਉਹ ਹੈ ਜੋਤ ਸਰੂਪ, ਉਹ ਹੈ ਅਕਾਲ ਪੁਰਖ ਤਤ, ਉਹ ਹੈ ਨਿਰੰਜਨ। ਨਿਰੰਜਨ ਕਹਿੰਦੇ ਜਿੱਥੇ ਲਫ਼ਜ਼ ਆ ਜਾਏ ਨਿਰੰਜਨ, ਇੱਕ ਅੰਜਨ ਹੈ ਇੱਕ ਨਿਰੰਜਨ ਹੈ। ਅੰਜਨ ਕਹਿੰਦੇ ਹੈ ਮਾਇਆ ਨੂੰ, ਨਿਰੰਜਨ ਕਹਿੰਦੇ ਹੈ ਜਿਹੜਾ ਮਾਇਆ ਤੋਂ ਰਹਿਤ ਹੋਵੇ। ਐਸਾ ਨਾਮ ਨਿਰੰਜਨ ਹੋਏ, ਨਿਰੰਜਨ ਹੀ ਨਾਮ ਰੱਬ ਜਾਂ ਨੱਬ ਦਾ ਨਾਮ ਹੀ ਮਾਇਆ ਤੋਂ ਪਰੇ ਹੈ, ਬਾਕੀ ਸਭ ਚੀਜ਼ ਮਾਇਆ ਚ ਹੈ, ਸਾਰੇ ਹੀ ਅੰਜਨ ਹੈ। ਇਸ ਕਰਕੇ ਅੰਜਨ ਮਾਹੇ ਨਿਰੰਜਨ ਰਹੀਏ ਜੋ ਜਗਤ ਇਹ ਪਾਈਏ। ਅੰਜਨ ਹਮੇਸ਼ਾ ਲਫ਼ਜ਼, ਸਾਨੂੰ ਇਹਨਾਂ ਦੇ ਡਿਕਸ਼ਨਰੀ ਮੀਨਿੰਗ ਔਰ ਲਫ਼ਜ਼ਾਂ ਦੀ ਜੇ ਅਸੀਂ ਰੂਟ ਨਾ ਫੜਾਂਗੇ ਅਸੀਂ ਬਾਬੇ ਦਾ ਗਿਆਨ ਨਹੀਂ ਫੜ ਸਕਾਂਗੇ। ਨਿਰੰਜਨ ਜਿੱਥੇ ਲਫ਼ਜ਼ ਆ ਜਾਏ ਉਹ ਹੈ ਮਾਇਆ ਤੋਂ ਰਹਿਤ, ਮਾਇਆ ਤੋਂ ਪਰੇ। ਇਸ ਕਰਕੇ ਐਸਾ ਨਾਮ, ਇੱਕ ਨਾਮ ਹੀ ਨਿਰੰਜਨ ਹੈ। ਸੂਖਮ ਮੂਰਤ ਨਾਮ ਕੀ ਹੈ? ਬੜੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ ਜੀ ਨਾਮ ਕੀ ਹੈ, ਬੜਾ ਆਪਣੀਆਂ ਮਾਰਦੇ ਬਾਬੇ ਨਾਨਕ ਨਾ ਆਸਾ ਦੀ ਵਾਰ ਚ ਇੱਕ ਚਾਰ ਲਾਈਨਾਂ ਲਿਖ ਕੇ ਕਮਾਲ ਕਰ ਦਿੱਤੀ ਵੀ ਨਾਮ ਆ ਚੀ। ਉਹਨਾਂ ਸਾਰਿਆਂ ਨੇ ਪੁੱਛਿਆ ਬਾਬਾ ਤੇਰੇ ਨਾਮ ਦੀ ਮੂਰਤੀ ਹੈ? ਅਸੀਂ ਤੇ ਮੂਰਤੀ ਪੂਜਦੇ ਮੰਦਰਾਂ ਚ ਜਾਂ ਅਸੀਂ ਮੂਰਤੀ ਨੂੰ ਮੰਨਦੇ ਹਾਂ।
ਬੜੇ ਬੜੇ ਗਿਆਨੀ ਆ ਗਏ ਬਾਬੇ ਕੋਲ,
ਉਹ ਕਹਿੰਦੇ ਹਾਂ ਮੇਰੇ ਨਾਮ ਦੀ ਵੀ ਮੂਰਤੀ ਹੈ। ਉਹ ਕਹਿੰਦੇ ਬਾਬਾ ਕਿਹੜੀ ਮੂਰਤੀ ਹੈ? ਕਹਿੰਦੀ ਉਹ ਸੂਖਮ ਮੂਰਤ ਹੈ, ਉਹਦੀ ਮੂਰਤ ਬੜੀ ਡੈਲੀਕੇਟ ਹੈ, ਸੂਖਮ ਮੂਰਤ। ਕਹਿੰਦੇ ਬਾਬਾ ਤੇਰਾ ਨਾਮ ਮਾਇਆ ਤੋਂ ਰਹਿਤ ਹੈ, ਉਹ ਮਾਇਆ ਚ ਨਹੀਂ ਹੈ? ਉਹ ਕਹਿੰਦਾ ਨਹੀਂ, ਸੂਖਮ ਮੂਰਤ ਨਾਮ ਨਿਰੰਜਨ, ਮੇਰਾ ਨਾਮ ਮਾਇਆ ਤੋਂ ਰਹਿਤ ਹੈ। ਸੂਖਮ ਕਿਉਂਕਿ ਪਹਿਲਾਂ ਹਿੰਦੂ ਮੁਸਲਮਾਨਾਂ ਦਾ ਜ਼ਿਕਰ ਆ ਰਿਹਾ,
ਮੁਸਲਮਾਨਾਂ ਸਿਫਤ ਸ਼ਰੀਅਤ ਪੜਪੜ ਕਰੇ ਵਿਚਾਰ, ਬੰਦੇ ਸੀ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਹਨ, ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ, ਜੋਗੀ ਸੁਣ ਤੇ ਆਵਨ ਜੇਤੇ ਅਲਖ ਨਾਮ ਕਰਤਾਰ। ਅੱਗੇ ਮਹਾਰਾਜ ਆਪਣਾ ਨਾਮ ਦਿੰਦਾ, ਕਹਿੰਦਾ ਮੇਰਾ ਜਿਹੜੀ ਚੀਜ਼ ਹੈ ਕੋਈ ਨਹੀਂ ਹੈ, ਮੇਰਾ ਹੈ ਸੂਖਮ ਮੂਰਤ, ਫਿਰ ਨਾਮ ਨਿਰੰਜਨ। ਕਹਿੰਦੇ ਬਾਬਾ ਸਾਡੀ ਮੂਰਤੀ ਦੀ ਤੇ ਕਾਇਆ ਹੈ, ਅਸੀਂ ਤੇ ਕਾਇਆ ਨੂੰ ਪੂਜਦੇ ਵੀ ਦੇਹ ਸਾਹਮਣੇ ਨਾ ਹੋਵੇ, ਦੇਹ ਅਸੀਂ ਜਿਸ ਨੂੰ ਸਾਡੀ ਮੂਰਤ ਹੈ, ਕਾਇਆ ਹੈ, ਸਭ ਕੁਛ ਹੈ, ਤੇਰੇ ਨਾਮ ਦੀ ਕਾਇਆ ਕੀ ਹੈ? ਐਸਾ ਜਵਾਬ ਹੈ ਜੇ ਕੁਛ ਸਿੱਖ ਸਮਝ ਲੈਣ
ਸਾਰੀ ਦੁਨੀਆਂ ਨੂੰ ਲੋ ਦੇ ਸਕਦੇ ਵੀ ਨਾਮ ਦੀ ਕਾਇਆ ਹੈ। ਮਹਾਰਾਜ ਕਹਿੰਦੇ ਕਾਇਆ ਕਾ ਆਕਾਰ, ਸਭ ਲਿਖਿਆ ਕਾਇਆ ਕਾ ਆਕਾਰ। ਉਹ ਕਹਿੰਦੇ ਬਾਬਾ ਆਕਾਰ ਕੀ ਹੈ? ਕਹਿੰਦੇ ਉਹ ਪ੍ਰਕਾਸ਼ ਹੀ ਪ੍ਰਕਾਸ਼, ਉਹਦੀ ਕਾਇਆ ਪ੍ਰਕਾਸ਼ ਹੀ ਪ੍ਰਕਾਸ਼, ਉਹਦੀ ਪ੍ਰਕਾਸ਼ ਹੀ ਕਾਇਆ ਹੈ। ਹੁਣ ਲਾਈਟ ਦੀ ਕਾਇਆ ਜਿਹੜਾ ਪ੍ਰਕਾਸ਼ ਹੁੰਦਾ ਹੈ ਉਹ ਹੈ ਤੇ ਵਜੂਦ ਚ ਪ੍ਰਕਾਸ਼, ਲੇਕਿਨ ਉਹਦੀ ਕਾਇਆ ਕੀ ਹੋਈ? ਪ੍ਰਕਾਸ਼। ਇਸ ਕਰਕੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼। ਇਸ ਕਰਕੇ ਜਿਹੜਾ ਨਾਮ ਹੈ ਉਹ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਲੱਖਾਂ ਚੰਨਾਂ ਸੂਰਜਾਂ ਦਾ ਪਰ ਉਹ ਇੰਨਾ ਠੰਡਾ ਅਸੀਂ ਤੇ ਦੇਖਿਆ ਨਹੀਂ ਹੈ, ਪਰ ਬਾਣੀ ਕਹਿੰਦੀ ਹੈ ਲੱਖਾਂ ਸੂਰਜ ਸਾਰਾ ਉਹਦਾ ਹੋਊਗਾ। ਸਾਨੂੰ ਤੇ ਚਾਹ ਹੈ ਵੀ ਉਹ ਦੇਖੀਏ ਅੰਦਰ, ਪਰ ਜਿਹਨਾਂ ਦੇ ਹੁੰਦਾ ਹੈ ਪ੍ਰਕਾਸ਼ ਉਹ ਹੈ ਭਾਈ ਆਂਧੀ ਪਾਛੇ ਜੋ ਜਲ ਵਰਖਾ ਤੈ ਤੇਰਾ ਜਨ ਪੀਨਾ, ਕਹੋ ਕਬੀਰ ਮਨੇ ਭਇਆ ਪ੍ਰਗਾਸਾ ਉਹਦੇ ਪਾਣ ਜਲ ਪੀਨਾ। ਜਿੱਦਾਂ ਸੂਰਜ ਚੜਦਾ ਹੈ ਅੰਦਰ ਇੱਦਾਂ ਪ੍ਰਕਾਸ਼ ਹੋ ਜਾਂਦਾ ਹੈ, ਪਰ ਬੜਾ ਠੰਡਾ ਹੁੰਦਾ ਸਾਰਾ ਕੁਛ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਉਹ ਸੁਣ ਕੇ ਹੈਰਾਨ ਰਹੇ, ਕਹਿੰਦੇ ਬਾਬਾ ਤੂੰ ਧੰਨ ਹੈ, ਤੇਰੀ ਫਿਲਾਸਫੀ ਜੀ, ਤੇਰੇ ਗੁਰੂ ਦੀ ਦੇਹ ਕੋਈ ਨਹੀਂ ਹੈ, ਤੇਰੇ ਨਾਮ ਦੀ ਵੀ ਕਾਇਆ ਹੈ ਸਭ ਕੁਛ ਹੈ, ਪਰ ਤੇਰੀ ਫਿਲਾਸਫੀ ਸਾਨੂੰ ਤੇ ਸਮਝ ਨਹੀਂ ਆਉਂਦੀ। ਤੂੰ ਨਾਮ ਤੇ ਬੜਾ ਜ਼ੋਰ ਦਿੰਦਾ, ਦੱਸ ਨਾਮ ਦੀ ਕਾਇਆ ਕੀ ਹੈ, ਮੂਰਤੀ ਕੀ ਹੈ, ਉਹ ਮਾਇਆ ਚ ਹੈ। ਮਹਾਰਾਜ ਨੇ ਤਿੰਨਾਂ ਲਫ਼ਜ਼ਾਂ ਕਹਿਤਾ, ਨਾ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ, ਮੇਰਾ ਤੇ ਜਿਹੜਾ ਨਾਮ ਹੈ ਉਹਦੀ ਅਪ੍ਰਕਾਸ਼ ਹੀ ਪ੍ਰਕਾਸ਼ ਹੈ, ਇਸ ਕਰਕੇ ਉਹ ਮਾਇਆ ਤੋਂ ਰਹਿਤ ਹੈ, ਇਸ ਕਰਕੇ ਅੰਜਨ ਹੈ, ਇੱਕ ਨਿਰੰਜਨ ਹੈ, ਤੇ ਜਿਹੜਾ ਮਾਇਆ ਦੇ ਵਿੱਚ ਹੈ ਉਹ ਅੰਜਨ ਹੈ, ਜਿਹੜਾ ਮਾਇਆ ਤੋਂ ਰਹਿਤ ਹੈ ਉਹ ਨਿਰੰਜਨ ਹੈ। ਇਸ ਕਰਕੇ ਮਹਾਰਾਜ ਨਾ ਅੱਗੇ ਤੁਰਦੇ ਨੇ ਵੀ ਮੇਰਾ ਉਹ ਹੀ ਸਤਿਗੁਰ ਹੈ। ਕਿੱਦਾਂ ਉਹ ਤੱਤ ਹੈ, ਉਹ ਜੋਤ ਸਰੂਪ ਹੈ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ। ਇਹ ਦਸਮ ਪਾਤਸ਼ਾਹ ਕੇ ਜਿਹੜੇ ਲਿਖਦੇ ਨੇ ਜਾਗਤ ਜੋਤ ਜਪੈ ਨਿਸ਼ਵਾਸਰ, ਇਹੋ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ, ਝੁੱਲੇ ਤੋਂ ਛੱਤ ਨਰੰਜਣੀ ਮਲ ਤਖ਼ਤ ਬੈਠਾ ਗੁਰ ਹਟੀਐ। ਜੋਤ ਸਾਰਿਆਂ ਚ ਇੱਕੋ ਹੈ, ਜੋਤ ਮੈਂ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਜਿਹੜੀ ਜੋਤ ਹੈ ਜਬ ਲਗ ਜੋਤ ਕਾਇਆ ਮੈਂ ਵਰਤਾ ਹੈ, ਆਪਾ ਪਸੂ ਨਾ ਬੂਚੇ, ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹ ਮਾਣ ਜੋਤ ਤੇ ਆ ਰਿਹਾ ਹਾਂ ਵੀ ਦਸਮ ਪਾਤਸ਼ਾਹ ਨੂੰ ਇਹ ਜੋਤ ਚਾਰ ਸਫੇਰੇ ਦਿਸਦੀ ਸੀ। ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਉਹ ਘਟਦੀ ਹੈ ਨਾ ਉਹ ਵੱਧਦੀ ਹੈ, ਇੱਕੋ ਸਮਾਨ। ਔਰ ਇਸ ਜੋਤ ਨੂੰ ਸਤਿਗੁਰੂ ਕਿਹਾ ਤਤ ਨਿਰੰਜਨ ਜੋਤ ਏ ਸਵਾਈ, ਇਹੋ ਹੀ ਸੋਹੰਗ ਹੈ। ਬੜਾ ਭਾਰਾ ਸ਼ਬਦ ਸੀ ਜਪਣ ਵਾਲਾ ਪਿੱਛੇ ਰਿਸ਼ੀਆਂ ਮੁਨੀਆਂ ਦਾ ਸੋਹੰਗ, ਤੇ ਤਤ ਨਿਰੰਜਨ ਜੋਤ ਏ ਸਵਾਹੀ ਸੋਹੰਗ ਭੇਦ ਨਾ ਕੋਈ ਜੀਓ। ਉਹ ਕੌਣ ਹੈ ਮੇਰਾ ਗੁਰੂ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀ। ਉੱਥੇ ਰਾਰੇ ਨੂੰ ਔਂਕੜ ਹੈ, ਉਹ ਇਹੋ ਜਪ ਚਾਹੁੰਦਾ ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਮੇਰੇ ਲਈ ਕੋਈ ਈਸਰ ਬਰਮੇ ਦੇਵਤੇ ਨਹੀਂ ਹੈ, ਮੇਰੇ ਲਈ ਉਹ ਗੁਰ ਹੈ। ਤਤ ਨਿਰੰਜਨ ਜੋਤ ਏ ਸਬਾਈ, ਜਿੰਨੀ ਚਿਕਰ ਅਸੀਂ ਗੁਰੂ ਨਾਨਕ ਨੂੰ ਨਹੀਂ ਸਮਝਾਂਗੇ ਅਸੀਂ ਸਿੱਖੀ ਨਹੀਂ ਕਮਾ ਸਕਦੇ। ਗੁਰੂ ਨਾਨਕ ਦਾ ਗੁਰੂ ਦੇਹ ਚ ਨਹੀਂ ਹੈ, ਗੁਰੂ ਨਾਨਕ ਦਾ ਗੁਰੂ ਅਕਾਲ ਪੁਰਖ ਹੈ, ਆਪ ਹੈ। ਅਸੀਂ ਹੁਣ ਉਹ ਤੁਕ ਚੱਕਦੇ ਹਾਂ ਵੀ ਗੁਰ ਸਤਿਗੁਰ ਕਾ ਸਿੱਖ ਕੌਣ ਹੈ। ਗੁਰ ਸਤਿਗੁਰ ਦਾ ਸਿੱਖ ਹੈ ਜਿਹੜਾ ਸਿੱਧਾ ਅਕਾਲ ਪੁਰਖ ਨਾਲ ਜੁੜਿਆ, ਕਿਉਂਕਿ ਸਾਨੂੰ ਦੀਖਿਆ ਹੀ ਦਿੱਤੀ ਜਾਂਦੀ ਹੈ ਖੰਡੇ ਬਾਟੇ ਥਾਣੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਅਸੀਂ ਕਿਸੇ ਦੇ ਗੁਰੂ ਦੇ ਖਾਲਸੇ ਨਹੀਂ ਹੈ, ਕਿਸੇ ਦੇ ਅਸੀਂ ਵਾਹਿਗੁਰੂ ਦੇ ਸਿੱਧਾ ਜੋੜਿਆ। ਇਸ ਕਰਕੇ ਸਾਰੀ ਬਾਣੀ ਸਿੱਧੀ ਜੋੜਦੀ ਹੈ, ਪਰ ਸਤਿਗੁਰ ਦਾ ਭੇਦ ਹੈ ਜਿਹੜਾ ਤੈਨੂੰ ਬਾਬਾ ਨਾਨਕ ਮੰਨ ਗਿਆ ਵੀ ਭਾਈ ਗੁਰਦਾਸ ਦੀ ਕੱਚੀ ਵਾਰ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ, ਉਹ ਸਤਿਗੁਰ ਨਾਨਕ ਕਦੀ ਰੱਬ ਵੀ ਪ੍ਰਗਟਦਾ ਹੈ, ਉਹ ਗੁਰੂ ਨਾਨਕ ਹੈ। ਹਾਲੀ ਤੱਕ ਨਹੀਂ ਸਮਝ ਆਉਂਦੀ ਵੀ ਅਰਦਾਸ ਦੇ ਵਿੱਚ ਆਪਣਾ ਗੁਰੂ ਗੋਬਿੰਦ ਸਿੰਘ ਸਾਹਿਬ ਕਰੰਤ ਗੌਤੀ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਆ ਗੁਰੂ ਲਿਖਦੇ ਨੇ, ਸਤਿਗੁਰੂ ਨਹੀਂ ਲਿਖਦੇ। ਜਿਹੜਾ ਲਿਖਦੇ ਨਾ ਸਭ ਤੇ ਵੱਡਾ ਸਤਿਗੁਰ ਨਾਨਕ, ਉਹ ਸਤਿਗੁਰ ਨਾਨਕ ਨਹੀਂ ਹੈ, ਸਭ ਤੇ ਵੱਡਾ ਸੱਤੇ ਗੁਰ ਅਕਾਲ ਪੁਰਖ, ਸਭ ਤੇ ਵੱਡਾ ਨਾਨਕ ਛਾਪ ਹੈ ਉੱਥੇ, ਨਾਨਕ ਮੇਰੀ ਵੀ ਉਹਨੇ ਕਲ ਰੱਖ ਲਈ ਅਕਾਲ ਪੁਰਖ। ਇਸ ਕਰਕੇ ਬੜੇ ਬੜੇ ਭੁਲੇਖੇ ਅਸੀਂ ਸ਼ਾਰਟਕੱਟ ਕਰ ਰਹੇ ਹਾਂ ਵੀ ਗੁਰ ਸਤਿਗੁਰ ਕਾ ਸਿੱਖ ਅਸੀਂ ਉਹ ਸਿੱਖ ਨਹੀਂ ਹਾਂ ਜਿਹੜੇ ਅਸੀਂ ਕਹੀ ਜਾਂਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੈ, ਨਾਨਕ ਦੇ ਸਿੱਖ ਹੈ, ਅਸੀਂ ਇਹ ਸਿੱਖੀ ਸਾਡੀ ਉਹ ਨਹੀਂ, ਉਹਦੇ ਸਿੱਖ ਭਗਤ ਵੀ ਹੈ, ਜਿਹਨਾਂ ਭਗਤਾਂ ਦੀ ਬਾਣੀ ਨਾਲ ਆਈ ਹੈ ਉਹ ਵੀ ਸਿੱਖ ਹੈ ਅਕਾਲ ਪੁਰਖ ਦੇ, ਸਾਰੇ ਉਹ ਵੀ ਸਿੱਧੇ ਅਕਾਲ ਪੁਰਖ ਨੂੰ ਮੰਨਦੇ ਆ। ਇਸ ਕਰਕੇ ਅਸੀਂ ਪਹਿਲਾ ਲਫ਼ਜ਼ ਨਖੇਰ ਰਹੇ ਹਾਂ ਵੀ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ, ਜਿਹੜਾ ਸਿੱਧਾ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ ਇੱਕ ਨੂੰ, ਉਹ ਜੇ ਖਾਉਂਦਾ ਹੈ ਤੇ ਉਹ ਜ਼ਰੂਰ ਹੀ ਸਵੇਰੇ ਉੱਠ ਕੇ ਨਾਮ ਜਪੇ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉੱਠੇ ਹਰੇ ਨਾਮ ਤੇ ਆਵੇ। ਧਿਆਉਣ ਦੀ ਅਵਸਥਾ ਹੈ,
ਇਹ ਅਖੀਰਲਾ ਡੰਡਾ ਪੌੜੀ ਦਾ ਹੈ, ਹੁਣ ਮਹਾਰਾਜ ਨੇ ਠਾਂ ਨੂੰ ਉਤਰਨਾ ਹੈ।
ਕਈ ਸ਼ਬਦ ਉਤਲੇ ਡੰਡੇ ਤੋਂ ਠਾਂ ਨੂੰ ਆਉਣਗੇ, ਕਈ ਸ਼ਬਦ ਥੱਲੇ ਦੇ ਡੰਡੇ ਨੂੰ ਤਾਂ ਜਾਣਗੇ। ਇਹ
ਆਪ ਭਾਵ ਅਰਥਾਂ ਨਾਲ ਦੇਖਣਾ ਵੀ ਇੱਥੇ ਪਹਿਲਾਂ ਧਿਆਉਣਾ ਆ ਗਿਆ ਹੈ, ਹੁਣ ਗਾਂ ਜਪਣਾ ਵੀ ਆਏਗਾ। ਸਵੇਰੇ ਸਵੇਰੇ ਉੱਠ ਕੇ ਕਈਆਂ ਦੀ ਸਮਾਧੀ ਲੱਗ ਜਾਂਦੀ ਹੈ, ਨਾਮ ਜਪਣ ਵਾਲਿਆਂ ਦੀ ਧਿਆਨ 'ਚ ਚਲੇ ਜਾਂਦੇ ਹੈ, ਉਹਨਾਂ ਨੂੰ ਬਹੁਤਾ ਉੱਚੀ ਜਪਣਾ ਨਹੀਂ ਪੈਂਦਾ, ਉਹਨਾਂ ਦੀ ਅਵਸਥਾ ਜ਼ਿਆਦਾ। ਉਹਨਾਂ ਨੂੰ ਲਿਖਿਆ ਵੀ ਇਹੋ ਜਿਹਾ ਜਿਹਾ ਨਾ ਉਹ ਸਵੇਰੇ ਉੱਠ ਕੇ ਨਾਮ ਦੇ ਧਿਆਨ 'ਚ ਚਲੇ ਜਾਂਦਾ ਹੈ।
ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉੱਠੇ ਹਰੇ ਨਾਮ ਤੇ ਉਦਮ ਕਰੇ ਪਲ ਕੇ ਪਰ ਭਾਤੀ ਇਸਨਾਨ ਕਰੇ ਅੰਮ੍ਰਿਤ ਸਰੇ ਨਾਵੈ।
ਮੈਂ ਆਪ ਇਹ ਅਰਥ ਸੁਣਿਆ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਕੋਲੋਂ, ਤਾਂ ਮੈਨੂੰ ਜਾਗ ਆਈ ਵੀ ਸਾਨੂੰ ਸਿੱਕੀ ਨੂੰ ਕਿੱਧਰ ਲਾ ਰਿਹਾ। ਉਹ ਕਹਿੰਦੇ ਜੀ ਸਵੇਰੇ ਸਵੇਰੇ ਉੱਠ ਕੇ ਜਿਹੜਾ ਪਾਣੀ ਤੋਂ ਡਰ ਗਿਆ ਨਾ, ਉਹ ਰੱਬ ਨੂੰ ਨਹੀਂ ਮਿਲ ਸਕਦਾ। ਵੀ ਨਹਾਉਣਾ ਬੜਾ ਜ਼ਰੂਰੀ ਹੈ, ਜਿਹੜਾ ਸਵੇਰੇ ਸਵੇਰੇ ਪਾਣੀ ਤੋਂ ਡਰ ਗਿਆ।
ਇਸ ਕਰਕੇ ਹਰ ਸਿੱਖ ਦਾ ਹੁਕਮ ਹੈ, ਸਾਰੇ ਸਾਧ ਸੰਤ ਜਿੰਨੇ ਹੈ ਸਭ ਨਹਾਉਣ ਵੱਲ ਸਾਨੂੰ ਲਾ ਰਹੇ ਨੇ ਬਈ ਸਵੇਰੇ ਉੱਠ ਕੇ ਪਾਣੀ ਠੰਡੇ।
ਤੁਹਾਨੂੰ ਪਿੱਛੇ ਵੀ ਦੱਸਿਆ ਵੀ ਠੰਡੇ ਪਾਣੀ ਜੋ ਨਾ ਨਹਾਵਾ ਤਨਖਾਹੀ ਵੱਡੋ ਕਹਾਵਾ। ਤੇ ਸਰਦਾਰ ਹੁਕਮ ਸਿੰਘ ਕਹਿੰਦੇ ਮੈਂ ਤੇ ਵੱਡਾ ਆਦਮੀ ਹਾਂ ਭਾਈ ਸਾਹਿਬ, ਮੈਂ ਗੀਜ਼ਰ ਲਾ ਸਕਦਾ ਹੈ, ਹਰੀ ਵੀ ਬੜੇ ਤਕੜੇ ਦਾ। ਕਹਿੰਦਾ ਤੂੰ ਕਿਉਂ ਗੀਜ਼ਰ ਲਾ ਸਕਦਾ? ਮਹਾਰਾਜ ਦਾ ਹੁਕਮ ਹੈ ਰਹਿਤਨਾਮਿਆਂ 'ਚ ਵੀ ਠੰਡੇ ਪਾਣੀ ਜੋ ਨਾ ਨਹਾਵਾ ਤਨਖਾਹੀ ਵੱਡੋ ਕਹਾਵਾ। ਉਹ ਵਿਚਾਰਾ ਤੁਹਾਡੇ ਨਾਲ ਪਿਆਰ ਕਰਦਾ ਸੀ, ਗਵਰਨਰ ਰਾਜਸਥਾਨ ਦਾ, ਉਸ ਵੇਲੇ ਸਾਨੂੰ ਉਹ ਬੁਲਾਉਂਦਾ ਹੁੰਦਾ ਸੀ ਤੇ ਬੜੇ ਪਿਆਰ ਨਾਲ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਮਾਫ਼ੀ ਦੇ ਦੇ, ਮੈਂ ਵੱਡਾ ਆਦਮੀ ਹਾਂ, ਮੈਂ ਗੀਜ਼ਰ ਲਾ ਲਿਆ ਕਰਾਂ। ਕਿਹਾ ਪੁਰਾਣੇ ਸਿੰਘ ਝੱਲਾਂ 'ਚ ਗੀਜ਼ਰ ਦੇਖਦੇ ਸੀ, ਕੀ ਪਤਾ ਵੀ ਬਾਣੀ ਕੀ ਕਹਿੰਦੀ ਉਹ ਜਿਸ ਵੇਲੇ। ਇਸ ਕਰਕੇ ਪਾਣੀ ਦਾ ਨਹਾਉਣਾ ਜ਼ਰੂਰੀ ਨਹੀਂ ਹੈ ਸਵੇਰੇ। ਹੁਣ ਅਸੀਂ ਉਸ ਚੀਜ਼ ਦਾ ਲਾ ਰਹੇ ਹਾਂ, ਨਹਾਉਣਾ ਕੀ ਹੈ? ਨਹਾਉਣਾ ਇੱਕ ਹਾਈਜੀਨਿਕਲ ਫਿਜ਼ੀਕਲ ਐਕਸ਼ਨ ਹੈ। ਸਾਰੀ ਬੋਡੀ ਦੀ ਸਕਿਨ 'ਚ ਇੰਨੇ ਸੁਰਾਖ ਹੈ, ਇਹਨਾਂ ਰਾਹੀਂ ਜਿਹੜੇ ਮਰੇ ਸੈੱਲ ਹੈ ਉਹ ਪਰਨਾ ਮਾਰ ਕੇ ਅਸੀਂ ਬਾਹਰ ਕੱਢ ਦਿੱਤੇ, ਨਵੇਂ ਸੈੱਲ ਥੱਲਿਓਂ ਆ ਜਾਂਦੇ ਹੈ ਸਾਰੇ ਜਿਸਮ 'ਚ। ਆਹ ਹੈ ਨਹਾਉਣ ਦੀ ਥੀਸਿਸ। ਔਰ ਡਾਕਟਰ ਕਈ ਵਾਰੀ ਕਹਿੰਦੇ ਅੱਛਾ ਜੇ ਨਹਾ ਨਹੀਂ ਹੁੰਦਾ ਤਾਂ ਗਿੱਲਾ ਪਰਨਾ ਫੇਰ ਲਓ। ਇਹ ਉਹੀ ਥਿਊਰੀ ਹੈ ਵੀ ਜਿਹੜੇ ਮਰੇ ਸੈੱਲ ਹੈ ਜਾਂ ਨਵੇਂ ਸੈੱਲ ਜ਼ਰੂਰ ਆਉਣੇ ਚਾਹੀਦੇ, ਉਹਦੇ ਨਾਲ ਫਰੈਸ਼ਨੈਸ ਹੁੰਦੀ ਹੈ, ਬੋਡੀ ਦੀ ਹੈਲਥ ਬਣਦੀ ਹੈ। ਇਸ ਕਰਕੇ ਨਹਾਉਣਾ ਦਿਹਾੜੀ 'ਚ ਇੱਕ ਵਾਰੀ ਜ਼ਰੂਰੀ, ਮਰੇ ਸੈੱਲ ਬਾਹਰ ਕੱਢ ਕੇ ਉਹਨਾਂ ਦੀ ਜਿਹੜਾ ਨਵੇਂ ਸੈੱਲ ਸਾਰੇ ਸਰੀਰ ਸਕਿਨ 'ਚ ਆ ਜਾਂਦੇ ਹੈ। ਇਹ ਕੋਈ ਬ੍ਰਹਮ ਗਿਆਨ ਦੀ ਚੀਜ਼ ਨਹੀਂ ਹੈ। ਤਨ ਧੋਤੇ ਮਨ ਅੱਛਾ ਨਾ ਹੋਏ ਸੀ ਅਤੇ ਮਨ ਮੈਲਾ ਸਭ ਕੁਛ ਮੈਲਾ, ਉੱਤੋਂ ਧੋਂਦੇ ਰਹੋ ਅਤੇ ਜੇ ਮਨ ਹੀ ਮੈਲਾ ਤਾਂ ਟੱਟੂ ਪਾਰ ਹੋ ਗਿਆ, ਫਿਰ ਕੱਖ ਨਹੀਂ ਬਣਨਾ ਸਾਡਾ। ਇਸ ਕਰਕੇ ਮਨ ਮੈਲਾ ਸਭ ਕੁਛ ਮੈਲਾ, ਤਨ ਤੂੰ ਜਿੰਨਾ ਮਰਜ਼ੀ ਤੂੰ ਮਲ ਮਲ ਕੇ ਦੇਹ ਧੋਈ ਚੱਲ, ਆਪਣੇ ਮਨ ਨੂੰ ਧੋ। ਅਤੇ ਅਸੀਂ ਮਨ ਨੂੰ ਕਿੱਦਾਂ ਧੋਈਏ? ਸਾਨੂੰ ਤਾਂ ਪਤਾ ਹੀ ਨਹੀਂ ਮਨ ਕਿੱਥੇ ਹੈ, ਕਿੱਦਾਂ ਦੀ ਚੀਜ਼ ਹੈ। ਮਹਾਰਾਜ ਨੇ ਕਿਹਾ ਮਨ ਧੋਵੋ ਸ਼ਬਦੇ ਲਾਗੋ, ਸ਼ਬਦ ਦੇ ਜਾਪ ਨਾਲ ਮਨ ਧੋਤਾ ਜਾਂਦਾ। ਇਹ ਸਪਿਰਚੁਅਲ ਚੀਜ਼ ਨਾਲ ਹੀ ਧੋਤਾ ਜਾਏਗਾ। ਜਿੱਦਾਂ ਦਾ ਕੋਈ ਬੰਦਾ ਜਿੱਦਾਂ ਦੀ ਕੋਈ ਚੀਜ਼ ਧੋਣੀ ਹੈ ਉਹਨੂੰ ਉੱਦਾਂ ਦਾ ਹੀ ਸ਼ੈਂਪੂ ਵਰਤਾਂਗੇ ਅਸੀਂ। ਇਸ ਕਰਕੇ ਜਿਹੜਾ ਮਨ ਧੋਣ ਦਾ ਸ਼ੈਂਪੂ ਹੈ ਉਹ ਐਸਾ, ਉਹ ਹੈ ਸਾਡਾ ਅਭਿਆਸ। ਸਭ ਤੋਂ ਵੱਡਾ ਸ਼ੈਂਪੂ ਹੈ ਜਿਹੜਾ ਮਨ ਧੋ ਸਿੱਟਦਾ। ਮੈਂ ਸਵੇਰੇ ਪਿਛਲੀ ਜੋ ਦੱਸਿਆ ਸੀ ਵੀ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਸਾਡੇ ਜਨਮਾਂ ਜਨਮਾਂ ਦੇ ਪਾਪ ਧੋ
ਸਿੱਟੂ, ਇਹ ਗੁਰਮੰਤਰ ਸਾਡਾ ਐਡਾ ਤਕੜਾ।
ਇਸ ਕਰਕੇ ਜਿਹੜਾ ਸਵੇਰ ਦਾ ਉੱਦਮ ਹੈ ਉਹ ਨਹਾਉਣ ਦਾ ਉੱਦਮ ਨਹੀਂ ਹੋਣਾ ਚਾਹੀਦਾ। ਉਹ ਜੋ ਗੌੜੀ ਸੁਖਮਣੀ 'ਚ ਉੱਦਮ ਲਿਖੇ ਆ, ਅਸੀਂ ਉਸ ਵੱਲ ਇਸ਼ਾਰਾ ਹੈ।
ਸਗਲ ਉਦਮ ਮੈਂ ਉਦਮ ਪਾਲਾ, ਹਰ ਕਾ ਨਾਮ ਜਪੋ ਜੀਆ ਸਦਾ।
ਤੁਹਾਡੇ ਐਡਾ ਉਦਮ ਹੈ, ਓਹੋ ਹੋ ਹੋ ਆਈ ਨੀ ਦੁਪਹਿਰ ਜਾਂ ਜਿਸ ਵੇਲੇ ਤਿੰਨ ਚਾਰ ਦਾ ਟਾਈਮ ਆ, ਕਈ ਸ਼ਹਿਰਾਂ ਚ ਸੁਖਮਨੀ ਸਾਹਿਬ ਦੀਆਂ ਸੁਸਾਇਟੀਆਂ ਖਾਸ ਕਰਕੇ ਬੀਬੀਆਂ ਦੀਆਂ ਬਣੀਆਂ, ਉਸ ਵੇਲੇ ਉਹ ਉਦਮ ਹੁੰਦਾ ਲੈ ਜੀ ਦੀਦੀ ਇੱਕ ਵਾਰ ਤੁਸੀਂ ਘਰ ਸੁਖਮਨੀ ਉਸੇ ਸੁਖਮਨੀ ਜੀ ਲਿਖੇ ਆ ਵੀ ਉਦਮ ਕਿਹੜਾ ਸਭ ਤੋਂ ਚੰਗਾ, ਉਹ ਨਾਮ ਜਪਣਾ
ਸਗਲੇ ਉਦਮ ਮੈਂ ਉਦਮ ਪਾਲਾ ਹਰੇ ਕਾ ਨਾਮ ਜਪ ਜੀਆ ਸਦਾ
ਨਾਮ ਜਪ। ਇਸ ਕਰਕੇ ਉਦਮ ਕੀ ਕਰਨਾ, ਤੜਕੇ ਉੱਠ ਕੇ ਨਾਮ ਜਪਣ ਦਾ।
ਉਦਮ ਕਰੇ ਪਲ ਕੇ ਪਰ ਭਾਤੀ,
ਕਹਿੰਦੇ ਜੀ ਮਹਾਰਾਜ ਨੇ ਲਿਖਿਆ ਉਦਮ ਕਰੇ ਪਲ ਕੇ ਪਰ ਭਾਤੀ।
ਫਿਰ ਉਹ ਕਹਿੰਦੇ ਜੀ ਸਾਧ ਸੰਸਾਰੇ ਕਹਿੰਦੀ ਕਰ ਇਸ਼ਨਾ ਸਿਮਰ ਪਰ ਆਪਣਾ ਮਨ ਤਨ ਪਏ ਰੋਕਾ ਤੇ ਕੋਟ ਵਿਘਨ ਲਾਥੇ ਪ੍ਰਗ ਸਰਣਾ ਪ੍ਰਗਟੇ ਭਲੇ ਸੰਯੋਗਾ। ਔਰ ਗੱਲ ਵੀ ਠੀਕ ਹੈ, ਪਹਿਲਾਂ ਤੇ ਬੰਦੇ ਨੂੰ ਚੱਕਰ ਆ ਜਾਂਦਾ ਵੀ ਬਾਕੀ ਸਾਰੇ ਸਾਰੀ ਸਿੱਖੀ ਇਸੇ ਚ ਬਣ ਰਹੀ ਆ, ਆਹ ਬੜਾ ਪੜ੍ਹਦੇ ਕਰ ਇਸ਼ਨਾ ਸਿਮਰ ਪਰ ਆਪਣਾ, ਅਸੀਂ ਕਹਿੰਦੇ ਹਾਂ ਕਰ ਹੁਕਮਨਾ ਨਹੀਂ ਹੈ, ਕਰ ਦੇ ਰਾਰੇ ਨੂੰ ਸਿਹਾਰੀ ਹੈ, ਇਸ਼ਨਾਨ ਦੇ ਨੰਨੇ ਨੂੰ ਔਂਕੜ ਹੈ, ਔਰ ਸਿਮਰ ਨਹੀਂ ਹੈ, ਸਿਮਰ ਹੁਕਮ ਨਹੀਂ ਹੈ, ਸਿਮਰ ਇਹ ਹੈ, ਸਿਮਰ ਸਿਮਰ ਇਹ ਹੈ, ਕਰੇ ਇਸ਼ਨਾਨ ਸਿਮਰੇ ਪ੍ਰਭ ਆਪਣਾ। ਜਿਹੜਾ ਸਿਮਰਨ ਦੀ ਅਵਸਥਾ ਤੱਕ ਪਹੁੰਚਣਾ ਉਹ ਇਟ ਸੈਲਫ ਹੀ ਇਸ਼ਨਾਨ ਹੋ ਜਾਂਦਾ ਹੈ। ਇਹ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਜ, ਮੰਨ ਲੇ ਤੀਜੇ ਦੀ ਤੁਕ ਦੇ ਰਹੇ ਹਾਂ ਅਸੀਂ। ਇਹ ਸਰੀਰ ਸਰਵਰ, ਸਰਵਰ ਇੱਕ ਵੱਡਾ ਤਲਾਅ ਹੁੰਦਾ ਇੱਕ ਛੋਟਾ ਤਲਾਅ ਹੁੰਦਾ, ਸਰੋਵਰ ਵੱਡਾ ਤਲਾਅ ਹੈ, ਬਾਣੀ ਚ ਸਰਵਰ ਛੋਟੇ ਨੂੰ ਕਿਹਾ, ਸਰਵਰ ਤੋਂ ਬਾਅਦ ਇੱਕ ਹੋਰ ਛੋਟਾ ਤਲਾਅ ਹੁੰਦਾ ਜਿਹੜਾ ਸਾਡੀ ਰਹਿ ਰਸ ਦੇ ਪਾੜ ਚ ਆਉਂਦਾ, ਪਰ ਅਸੀਂ ਤਾਂ ਕਦੀ ਨੀ ਦੇਖਿਆ। ਉਹ ਮੁਹੱਲਾ ਕਹਿੰਦਾ ਇੱਕ ਸਰਵਰ ਅੜਾ ਹੈ, ਤਿੱਤ ਸਰਵਰ ਅੜੇ ਭੈਣੇ ਨਵਾਸਾ, ਤੂੰ ਐਸੇ ਛੋਟੇ ਜਿਹੇ ਤਲਾਅ ਚ ਅੰਦਰ ਖੜਾ ਹੈ ਜਿੱਥੇ ਪਾਣੀ ਦੀ ਜਗ੍ਹਾ ਅੱਗ ਭਰੀ ਪਈ ਹੈ, ਤਿੱਤ ਸਰਵਰ ਅੜੇ ਭੈਣੇ ਨਵਾਸਾ, ਪਾਣੀ ਪਾਵਕ, ਪਾਵਕ ਕਹਿੰਦੇ ਅੱਗ ਨੂੰ, ਅਕਾਲ ਆਪਣਾ ਬਾਬਾ ਨਾਨਕ ਕਹਿੰਦਾ ਜਾਗ, ਤੂੰ ਇਹੋ ਜਿਹੇ ਤਲਾਅ ਚ ਖੜਾ ਹੈ ਜਿੱਥੇ ਅੱਗ ਹੀ ਅੱਗ ਬਣ ਰਹੀ ਥੱਲੇ ਤ੍ਰਿਸ਼ਨਾ ਦੀ ਅੰਦਰ, ਤਿੱਤ ਸਰਵਰ ਹੈ ਭਈ ਲੇ ਨਵਾਸਾ, ਪਾਣੀ ਪਾਵਕ, ਪਾਣੀ ਅੱਗ ਦੀ ਜਗ੍ਹਾ ਉਸ ਤਲਾਅ ਦੇ ਵਿੱਚ ਪਾਣੀ ਨਹੀਂ ਪਾਇਆ ਅਕਾਲ ਪੁਰਖ ਨੇ ਅੰਦਰਲੇ ਤਲਾਅ ਚ, ਤੇਰੇ ਚੋਂ ਤ੍ਰਿਸ਼ਨਾ ਦੀ ਅੱਗ ਪਾਈ ਹੈ ਅੰਦਰ, ਤ੍ਰਿਸ਼ਨਾ ਅੱਗ ਸਭ ਦੇ ਬੁਝਾਈ। ਸੋ ਤਿੱਤ ਸਰਵਰ ਹੈ ਭਈ ਲੇ ਨਵਾਸਾ, ਪਾਣੀ ਪਾਵਕ ਤਿੰਨ ਹੀ ਕੀਆ, ਇਹ ਉਹਨੇ ਕੀਤੀ ਰਚਨਾ, ਅੰਦਰੋਂ ਤ੍ਰਿਸ਼ਨਾ ਬੁਝਦੀ ਨਹੀਂ ਆ। ਬੰਦਾ ਇਹੋ ਜਿਹੇ ਤਲਾਅ ਚ ਖੜਾ ਤੇ ਕਹਿੰਦਾ ਜੇ ਤੂੰ ਛਾਲ ਮਾਰ ਕੇ ਅੱਗ ਚੋਂ ਨਿਕਲ ਵੀ ਜਾਏਗਾ ਪਰ ਤੇਰੇ ਪੈਰ ਫਸੇ, ਤੂੰ ਅੱਗ ਚੋਂ ਬਚ ਨਹੀਂ ਸਕਦਾ, ਤੇਰੇ ਪੈਰ ਐਸੇ ਉਹ ਜਿਲਣ ਚ ਚਿੱਕੜ ਚ ਫਸੇ, ਉਹ ਆ ਪੰਕਜ ਮੋਹ, ਪੰਕਜ ਕਹਿੰਦੇ ਚਿੱਕੜ ਨੂੰ, ਮੋਹ ਦੇ ਚਿੱਕੜ, ਮੋਹ ਕੀ ਹੈ, ਮੋਹ ਬੱਚਿਆਂ ਦਾ ਪਿਆਰ ਨਹੀਂ ਹੈ, ਮੋਹ ਕੋਈ ਪਿਆਰ ਨਹੀਂ ਹੈ ਵੀ ਹਾਂ ਜੀ ਬੱਚਾ ਮੋਹ ਪੈ ਗਿਆ ਜੀ ਬੱਚਿਆਂ ਨਾਲ, ਉਹ ਮੋਹ ਅਟੈਚਮੈਂਟ ਹੈ, ਕਿਸੇ ਚੀਜ਼ ਨਾਲ ਵੀ ਅਟੈਚਮੈਂਟ ਹੋ ਜਾਓ ਮੋਹ ਦੀ ਡੈਫੀਨੇਸ਼ਨ ਹੈ, ਮੋਹ ਮੈਨੇ ਅਟੈਚਮੈਂਟ, ਤੂੰ ਇੰਨਾ ਅਟੈਚ ਹੋਏ ਆ ਇਸ ਦੁਨੀਆ ਨਾਲ ਤੇਰੇ ਪੈਰ ਹਿੱਲ ਹੀ ਨਹੀਂ ਸਕਦੇ, ਤੂੰ ਨਿਕਲ ਹੀ ਨਹੀਂ ਸਕਦਾ ਅੰਦਰ। ਤਿੱਤ ਸਰਵਰ ਰੜਾ ਹੈ ਭਈ ਲੇ ਨਵਾਸਾ, ਪਾਣੀ ਪਾਵਕ ਤਿੰਨ ਹੀ ਕੀਆ, ਪੰਕਜ ਮੋਹ, ਪੱਗ ਨਹੀਂ ਚੱਲਦੇ ਤੇਰੇ ਪੈਰ ਹਿੱਲ ਹੀ ਨਹੀਂ ਸਕਦੇ, ਤੂੰ ਬਚ ਹੀ ਨਹੀਂ ਸਕਦਾ ਇਸ ਅੱਗ ਤੋਂ, ਚਿੱਕੜ ਚ ਫਸਿਆ ਪਿਆ ਮੋਹ ਦੇ ਚ। ਤਿੱਤ ਸਰਵਰ ਰੜਾ ਹੈ ਭਈ ਲੇ ਨਵਾਸਾ, ਪਾਣੀ ਪਾਵਕ ਤਿੰਨ ਹੀ ਕੀਆ, ਪੰਕਜ ਮੋਹ, ਪੱਗ ਨਹੀਂ ਚੱਲ ਹੈ, ਹਮ ਦੇਖਾ ਡੁੱਬੀ, ਸਾਰੀ ਦੁਨੀਆਂ ਡੁੱਬੀ ਜਾ ਰਹੀ ਹੈ। ਤੂੰ ਇੱਕ ਸਰਵੜਾ ਹੈ, ਹੁਣ ਆ ਸ਼ਬਦ ਕਿੰਨਾ ਕੁ ਵਾਰੀ ਰਹਿ ਰਾਹ ਚ ਪੜ ਰਹੇ ਹੋ ਔਰ ਕਦੀ ਇਹਦਾ ਸਮਝਿਆ ਵੀ ਮਹਾਰਾਜ ਕੀ ਕਹਿ ਰਿਹਾ। ਇਸ ਕਰਕੇ ਸਰਵੜਾ ਛੋਟਾ ਤਲਾਅ ਹੈ, ਉੱਥੋਂ ਵੱਡਾ ਸਰਵਰ ਹੈ ਇਹ ਸਰੀਰ, ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ, ਲਿਵ ਦੀ ਅਵਸਥਾ ਚ ਜਾ ਕੇ ਇਸ਼ਨਾਨ ਹੁੰਦਾ ਹੈ
ਔਰ ਉਸ ਨੂੰ ਹੀ ਇਸ਼ਨਾਨ ਕਿਹਾ ਹੈ। ਉਦਮ ਕਰੇ ਪਲ ਕੇ ਪਰ ਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ।